ਤੇ ਇੱਕ ਗੱਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤੀ ਕਿ ਮਤਾ ਕਿਸੇ ਕਰਮ ਕਾਂਡ ਵਿਚ ਪੈ ਕੇ ਇਹ ਸਮਝੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕੌਣ ਹੈ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਜੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਰ ਕਿੰਨੇ ਸਾਡੀ ਨਮਸਕਾਰ ਉਹਨੂੰ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ। ਆਓ ਜੋ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਲੜੀਵਾਰ ਸਤਿਗੁਰੂ ਦੇ ਪਵਿੱਤਰ ਬਚਨਾਂ ਤੇ ਆਧਾਰਿਤ ਅਰਦਾਸ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਵਿਚਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਤੱਕ ਸਹਿਤਾ ਮੰਗਣ ਤੱਕ ਆਪਾਂ ਕਰ ਚੁੱਕੇ ਹਾਂ। ਅੱਜ ਗੁਰੂ ਕਲਗੀ ਵਾਲੇ ਦੇ ਹੀ ਬਚਨ ਅਨੁਸਾਰ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਪਵਿੱਤਰ ਜੀਵਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਮਾਈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ, ਤੇ ਜਦੋਂ ਕੋਈ ਗੁਰੂ ਰਾਮਦਾਸ ਜੀ ਤੋਂ ਸਹਾਇਤਾ ਮੰਗਦਾ ਤੇ ਗੁਰੂ ਰਾਮਦਾਸ ਕੀ ਕਿਰਪਾ ਕਰਦੇ, ਇਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਇਕਾਗਰਤਾ ਦੀ ਦਾਤ ਬਖਸ਼ਣ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਿਰਪਾ ਮੇਰ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਪਵਿੱਤਰ ਜੀਵਨ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਨਾਲ ਕਰਾ ਲਵੋ। ਕਰੋ ਕਿਰਪਾ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਗੁਰਦੇਵ ਜਿਨ੍ਹਾਂ ਦੇ ਅੰਮ੍ਰਿਤ ਜੀਵਨ ਔਰ ਪਵਿੱਤਰ ਗੁਰਬਾਣੀ ਨੂੰ ਆਪਾਂ ਵਿਚਾਰਦੇ ਹਾਂ ਤੇ ਇੱਕ ਗੱਲ ਦਾ ਵਿਸ਼ਵਾਸ ਢੱਠੇ ਡਿੱਗੇ ਤੇ ਢੰਗੀ ਕਲਾ ਵਿੱਚ ਗਏ ਹੋਏ ਮਨਾਂ ਨੂੰ ਕਰ ਲੈਣਾ ਚਾਹੀਦਾ ਹੈ ਕਿ ਜੇ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਰਹਿਮਤ ਹੋਣ ਲੱਗੇ ਤੇ ਇੱਕ ਯਤੀਮ ਬੱਚਾ ਗਲੀਆਂ ਵਿੱਚ ਰੁਣ ਵਾਲਾ ਵੀ ਦੇਸਾਈ ਮਿਹਰ ਕਰੇ ਤੇ ਦੀਨ ਦੁਨੀ ਦੇ ਤਖ਼ਤ ਦਾ ਮਾਲਕ ਬਣ ਸਕਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਆਗਮਨ ਲਾਹੌਰ ਦੀ ਧਰਤੀ ਤੇ ਭਾਈ ਹਰਦਾਸ ਜੀ ਦੇ ਘਰ ਅੰਦਰ ਭੱਟਾਂ ਨੇ ਵੈਸੇ ਠਾਕੁਰ ਹਰਦਾਸ ਸ਼ਬਦ ਵਰਤੇ। ਪਿਤਾ ਭਾਈ ਹਰਦਾਸ ਜੀ, ਮਾਤਾ ਬੀਬੀ ਦਇਆ ਕੌਰ ਤੇ ਇੱਕ ਨੇ ਸ਼ਬਦ ਵਰਤੇ ਹੈ ਮਾਤਾ ਅਨੂਪੀ। ਉਹਨਾਂ ਦੇ ਗ੍ਰਹਿ ਵਿਖੇ ਸਤੰਬਰ ਦਾ ਮਹੀਨਾ ਤੇ ਸੰਨ 1534 ਨੂੰ ਹਜ਼ੂਰ ਦੀ ਆਮਦ ਹੋਈ ਤੇ ਜਦੋਂ ਗੁਰੂ ਰਾਮਦਾਸ ਜੀ ਦਾ ਇਤਿਹਾਸ ਆਰੰਭ ਕੀਤਾ ਵਾਚਿਆ, ਵੇਖੋ ਇਹ ਸਤੰਬਰ ਦਾ ਮਹੀਨਾ ਸੰਨ 1534 ਉਹ ਸਾਲ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਜਿਨ੍ਹਾਂ ਨੇ ਮਾਲਕ ਬਣੇ ਤਿੰਨ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਮੌਜੂਦ ਨੇ। ਗੁਰੂ ਰਾਮਦਾਸ ਜੀ ਦੇ ਪਵਿੱਤਰ ਆਗਮਨ ਵੇਲੇ ਸੰਨ 1534 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਿਹੜੀ ਇਹ ਦੁਨਿਆਵੀ ਤੌਰ ਤੇ ਸ਼ਬਦ ਵਰਤ ਰਹੇ ਹਾਂ 65 ਸਾਲ ਦੀ ਹੋ ਚੁੱਕੀ ਸੀ। ਧੰਨ ਗੁਰੂ ਅਮਰਦਾਸ ਅਜੇ ਗੁਰੂ ਅੰਗਦ ਸਾਹਿਬ ਦੇ ਘਰ ਆਏ ਵੀ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੀ ਉਮਰ ਸੰਨ 1534 ਨੂੰ 30 ਸਾਲ ਦੀ ਹੋ ਚੁੱਕੀ ਹੈ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਗਿਆ ਹੋਇਆ 2 ਸਾਲ ਹੋ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ 65 ਸਾਲ ਦੇ, ਬਾਬਾ ਅਮਰਦਾਸ ਜੀ ਦੀ ਉਮਰ 55 ਸਾਲ ਦੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਉਮਰ 30 ਸਾਲ ਦੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰਤਾਰਪੁਰ ਗਿਆ 2 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਜਦੋਂ ਚੌਥੇ ਗੁਰੂ ਦੇਵ ਇਸ ਸੰਸਾਰ ਤੇ ਆਏ ਸਰੀਰਕ ਤੌਰ ਤੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਜੀਵਨ ਜਦੋਂ ਪੜ੍ਹਨੇ ਆ, ਕਈ ਵਾਰੀ ਪੜ੍ਹਦਿਆਂ ਵੀ ਹਿਰਦਾ ਬੈਰਾਗ ਵਿੱਚ ਵਹਿ ਤੁਰਦਾ। ਭਾਈ ਸਾਹਿਬ ਭਾਈ ਕੇਸਰ ਸਿੰਘ ਛਿੱਬਰ ਨੇ ਤਾਂ ਗੁਰੂ ਰਾਮਦਾਸ ਜੀ ਦੀ ਇੱਕ ਭੈਣ ਔਰ ਇੱਕ ਭਰਾ ਦਾ ਵੀ ਜ਼ਿਕਰ ਕੀਤਾ, ਪਰ ਆਮ ਤੌਰ ਤੇ ਇਤਿਹਾਸਕਾਰ ਕੇਵਲ ਭਾਈ ਜੇਠੇ ਦਾ ਜ਼ਿਕਰ ਕਰਦੇ ਨੇ, ਕਿਉਂਕਿ ਪਹਿਲੀ ਸੰਤਾਨ ਹੋਣ ਕਰਕੇ ਅਸੀਂ ਸਮਾਜ ਵਿੱਚ ਪਿੰਡਾਂ ਸ਼ਹਿਰਾਂ ਥਾਵਾਂ ਤੇ ਸ਼ਬਦ ਜੇਠਾ ਵਰਤਨੇ ਆ। ਹਜ਼ੂਰ ਲਈ ਪਹਿਲਾ ਸ਼ਬਦ ਵਰਤਿਆ ਗਿਆ, ਆਮ ਤੌਰ ਤੇ ਭਾਈ ਜੇਠਾ ਕਹਿਣ ਲੱਗ ਪਏ। ਅਜੇ ਉਮਰ ਥੋੜੀ ਜਿਹੀ ਸੀ ਤੇ ਭਾਈ ਜੇਠਾ ਜੀ ਦੀ ਮਾਤਾ ਮਾਤਾ ਅਨੂਪੀ ਜੀ ਇਸ ਸੰਸਾਰ ਤੋਂ ਚਲਾਣਾ ਕਰ ਗਏ। ਸੰਨ 1540 ਆਇਆ, ਧੰਨ ਗੁਰੂ ਰਾਮਦਾਸ ਜੀ ਦੀ ਉਮਰ ਅਜੇ 6 ਸਾਲ ਦੀ ਸੀ ਤੇ ਪਿਤਾ ਭਾਈ ਹਰਦਾਸ ਜੀ ਨੂੰ ਮਾਲਕ ਦੇ ਦਰ ਤੋਂ ਸੱਦ ਆਈ ਤੇ ਉਸ ਮਾਲਕ ਦੇ ਸੱਦੜੇ ਨੂੰ ਆਉਂਦਿਆਂ ਸਾਲ ਪਿਤਾ ਭਾਈ ਹਰਦਾਸ ਜੀ ਵੀ ਇਸ ਸੰਸਾਰ ਤੋਂ ਕੂਚ ਕਰ ਗਏ। ਧਿਆਨ ਦਿਆ ਜੀ ਅੱਜ ਗੁਰੂ ਰਾਮਦਾਸ ਜੀ ਦੀ ਸਹਾਇਤਾ ਮੰਗਣੀ। 6 ਸਾਲ ਦੀ ਉਮਰ ਸੀ ਮੇਰੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਮਾਤਾ ਤੇ ਪਿਤਾ ਦਾ ਸਾਇਆ ਹਜ਼ੂਰ ਦੇ ਸਿਰ ਤੋਂ ਉੱਠ ਗਏ। ਉਸ ਉਮਰ ਦੇ ਅੰਦਰ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਕਹਿੰਦੇ ਧੰਨ ਗੁਰੂ ਰਾਮਦਾਸ ਜੀ ਦੇ ਆਪਣੇ ਰੋਟੀ ਦਾ ਆਪਣੇ ਪੇਟ ਦਾ ਫਿਕਰ ਸੀ। ਨਾਨੀ ਉਹ ਲਾਹੌਰ ਪਹੁੰਚੀ, ਜਦੋਂ ਧੀ ਤੇ ਜਵਾਈ ਦੀ ਮੌਤ ਹੋ ਗਈ ਤੇ ਨਾਨੀ ਨੇ ਉਸ ਯਤੀਮ ਬੱਚੇ ਨੂੰ ਪਾਲਣਾ ਆਰੰਭ ਕਰ ਦਿੱਤਾ ਤੇ ਕਿਰਤ ਪਹਿਲੀ ਸ਼ੁਰੂ ਕੀਤੀ। ਕੁਝ ਕਹਿੰਦੇ ਨੇ ਗੋਇੰਦਵਾਲ ਆ ਕੇ, ਪਰ ਕੁਝ ਵਿਦਵਾਨ ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਜੀ ਬਾਲ ਉਮਰ ਵਿੱਚ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਸਿਰ ਤੇ ਟੋਕਰੀ ਰੱਖ ਕੇ ਭਾਈ ਜੇਠੇ ਨੇ ਛੋਟੀ ਜੀ ਆ ਅਵਸਥਾ, ਬਰੀਕ ਜੀ ਆਵਾਜ਼ ਤੇ ਗਲੀ ਵਿੱਚ ਉੱਚੀ ਉੱਚੀ ਹੋ ਕੇ ਦੇ ਕੇ ਉਹ ਘੁੰਗਣੀਆਂ ਵੇਚਣੀਆਂ ਤੇ ਉਸ ਘੁੰਗਣੀਆਂ ਨਾਲ ਜਿਹੜੇ ਕੁਝ 4 ਟਕੇ ਬਣੇ ਉਹਦੇ ਨਾਲ ਆਪਣੇ ਪੇਟ ਦੀ ਭੁੱਖ ਨੂੰ ਝੂਸਣਾ ਤੇ ਆਪਣਾ ਗੁਜ਼ਾਰਾ ਚਲਾਉਣਾ। ਸਮਾਂ ਲੰਘਿਆ, ਉਹੀ ਭਾਈ ਜੇਠਾ ਜੀ ਦੀ ਬਰਾਦਰੀ ਜਿਹਦੇ ਰਿਸ਼ਤੇਦਾਰ ਲਾਹੌਰ ਰਹਿੰਦੇ ਨਹੀਂ ਤੇ ਜਦੋਂ ਸਮਾਂ ਆ ਬਣਿਆ, ਸਰ ਦੇ ਪੁੱਜ ਦੇ ਰਿਸ਼ਤੇਦਾਰ ਸ਼ਰੀਕ ਜਿਹੜੇ ਨੇ ਉਹਨਾਂ ਵਿੱਚੋਂ ਕਿਸੇ ਵੀ ਭਾਈ ਜੇਠੇ ਨੂੰ ਦਿਲਾਸਾ ਨਹੀਂ ਦਿੱਤਾ, ਕਿਸੇ ਵੀ ਭਾਈ ਜੇਠੇ ਨੂੰ ਆ ਕੇ ਇਹ ਨਹੀਂ ਕਿਹਾ, ਪੁੱਤਰ ਤੇਰੀ ਉਮਰ ਅਜੇ ਪੜ੍ਹਨ ਲਿਖਣ ਦੀ ਏ, ਤੂੰ ਸਿਰ ਤੇ ਟੋਕਰੀ ਰੱਖ ਕੇ ਘੁੰਗਣੀਆਂ ਵੇਚਣਾ। ਮਨ ਵਿੱਚ ਸ਼ਰੀਕਾਂ ਦੇ ਇੱਕ ਸੀ, ਚਲੋ ਘੱਟੋ ਘੱਟ ਅਨਪੜ੍ਹ ਰਹੇਗਾ, ਸਾਰੀ ਜ਼ਿੰਦਗੀ ਮਜ਼ਦੂਰੀ ਕਰਕੇ ਸਾਡੇ ਥੱਲੇ ਲੱਗੇਗਾ, ਪਰ ਕੀ ਪਤਾ ਸੀ ਦੁਨੀਆਂ ਦੇ ਲੋਕ ਜਿਹਨੂੰ ਯਤੀਮ ਸਮਝਦੇ ਹੋ, ਇਹਦੇ ਦਰ ਤੇ ਤਾਂ ਭੋਗ ਤੇ ਮੋਗ ਦੇ ਪ੍ਰਵਾਹ ਚੱਲੇ। ਭਾਈ ਜੇਠਾ ਜੀ ਘੁੰਗਣੀਆਂ ਵੇਚਦੇ ਰਹੇ, ਕਿਸੇ ਨੇ ਆਪਣੇ ਗੱਲ ਨਾਲ ਨਹੀਂ ਲਾਇਆ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਸਗੋਂ ਆਪਣਿਆਂ ਨੇ ਈਰਖਾ ਜ਼ਰੂਰ ਕੀਤੀ, ਗਲੇ ਨਹੀਂ ਲਾਇਆ। ਤੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਬਚਨਾਂ ਵੱਲ ਧਿਆਨ ਗਿਆ, ਅਸੀਂ ਬਾਣੀ ਪੜ੍ਹਨੀ ਹੈ ਓਮਕਾਰ ਦੀ, ਜਿਸ ਉਸ ਨੇ ਦੱਖਣੀ ਓਮਕਾਰ ਕਹਿੰਦੇ। ਵੈਸੇ ਦੱਖਣੀ ਦਾ ਸੰਬੰਧ ਰਾਗ ਨਾਲ ਰਾਮ ਕਲੀਨਾ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਦੁਨੀਆਂ ਦੇ ਲੋਕੋ ਇੱਕ ਗੱਲ ਚੇਤੇ ਰੱਖਿਓ, ਸਮਾਜ ਦੀ ਅੱਖ ਵਿੱਚ, ਆਮ ਲੋਕਾਂ ਦੀ ਅੱਖ ਵਿੱਚ, ਮਾਇਆ ਵਿੱਚ, ਗ੍ਰਸਿਆਂ ਦੀ ਅੱਖ ਵਿੱਚ ਇਹ ਕੀਮਤ ਨਹੀਂ ਹੋਵੇਗੀ ਤੇਰਾ ਜੀਵਨ ਕਿੰਨਾ ਕੁ ਉੱਚਾ, ਇਹ ਕੀਮਤ ਨਹੀਂ ਹੋਵੇਗੀ ਤੂੰ ਕਿੰਨਾ ਕੁ ਅੰਦਰੋਂ ਭੈ ਨਿਮਰਤਾ ਵਿੱਚ ਸਾਈਂ ਦੀ ਯਾਦ ਵੀ ਜੁੜੇ। ਲੋਕਾਂ ਦੀ ਨਜ਼ਰ ਵਿੱਚ ਵਿਦਵਾਨ ਵੀ ਹੋਵੇ ਸਿਆਣਾ ਵੀ ਹੋਵੇ ਜਿਹਦੇ ਕੋਲ ਟਕੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੂੰ ਸਮਾਜ ਵਿੱਚ ਸੋਸਾਇਟੀ ਵਿੱਚ ਚਾਰ ਬੰਦਿਆਂ ਵਿੱਚ ਬੈਠਣ ਦੀ ਅਕਲ ਨਹੀਂ, ਜੇ ਚਾਰ ਟਕੇ ਹੋਣ ਤੇ ਉਹਦੇ ਨਾਲੋਂ ਵੱਡਾ ਸਿਆਣੇ ਕੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨੇ ਵਿੱਚ ਪੱਲੇ ਬੰਨ ਲੋ ਘੁੱਟ ਕੇ, ਹਜ਼ੂਰ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ। ਨੀਚ ਘਰ ਦਾ ਅਰਥ ਜਿਹਦੇ ਘਰ ਦਾ ਇਖਲਾਕ ਹੀ ਕੋਈ ਨਹੀਂ, ਪੂਰੇ ਦੇ ਪੂਰੇ ਜੀ ਗਰਕੇ ਪਏ ਨੇ ਵਿਕਾਰਾਂ ਵਿੱਚ। ਸਾਹਿਬ ਕਹਿੰਦੇ ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਦੋਏ ਦਾ ਅਰਥ ਹੈ ਦੋ ਜਣੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵੇਂ ਅੱਤ ਤੇ ਨਿਖਿੱਧ ਨੇ ਉਹ ਜੀਵਨ ਪੱਖੋਂ, ਪਰ ਜਿਹੜਾ ਧਰਮ ਦਾ ਬੁਰਕਾ ਪਾ ਕੇ ਆਇਆ ਉਹ ਵੀ ਅਮੀਰ ਦੀ ਚਾਪਲੂਸੀ ਕਰੇਗਾ, ਤੇ ਜਿਹੜਾ ਦੁਨੀਆਦਾਰ ਜ਼ਿੰਦਗੀ ਜੀਂਦਾ ਉਹ ਵੀ ਅਮੀਰ ਦੇ ਘਰ ਜਾ ਕੇ ਪਾਣੀ ਭਰੇਗਾ। ਸਾਹਿਬ ਕਹਿੰਦੇ ਨੇ ਦੋਨੋਂ ਚੁੱਕਦੇ ਨੇ, ਆਤ ਸੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਹਜ਼ੂਰ ਕਹਿੰਦੇ ਆਤ ਹੋਏ ਤਾਂ ਮੁਗਧ ਸਿਆਣਾ, ਆਤ ਦਾ ਫਿਰ ਪਈਆ। ਕਹਿੰਦੇ ਜੇ ਦੌਲਤ ਹੋਵੇਗੀ ਤੇ ਮੂਰਖ ਵੀ ਸਿਆਣੇ, ਤੇ ਸਾਹਿਬ ਕਹਿੰਦੇ ਭਗਤ ਵੀ ਹੁੰਨਾ ਜਗ ਬੋਰਾਣਾ। ਅਸਲ ਵਿੱਚ ਦੁਨੀਆ ਭਗਤੀ ਤੋਂ ਹੀਣੀ ਝੱਲੀ ਏ, ਉਹਨਾਂ ਨੂੰ ਸਮਝ ਹੀ ਨਹੀਂ ਕਿ ਭਗਤੀ ਕਰਨ ਵਾਲੇ ਦੀ ਕੀਮਤ ਕਿੰਨੀ ਕੁ। ਸਾਹਿਬ ਦੇ ਜਦੋਂ ਇਹ ਬਚਨ ਪੜ੍ਹੇ ਤੇ ਕਦੀ ਤੱਕੋ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ, ਇਹ ਬਚਨ ਭਗਤ ਕਬੀਰ ਜੀ ਨੇ ਭੈਰੋ ਰਾਗ ਵਿੱਚ ਕਿਹਾ। ਹਜ਼ੂਰ ਕਹਿੰਦੇ ਨੇ ਭਾਵੇਂ ਇੱਕ ਅੰਮਾ ਦੀ ਕੁੱਖ ਵਿੱਚੋਂ ਸਕੇ ਭੈਣ ਭਰਾ ਦੋ ਭਰਾਵਾਂ ਦਾ ਜਨਮ ਹੋਵੇ, ਕਹਿੰਦੇ ਰੱਬ ਮਿਹਰ ਕਰੇ ਇੱਕ ਕੁਲ ਚਾਰ ਟਕੇ ਵੱਧ ਆ ਜਾਏ, ਇੱਕ ਦਾ ਆਮ ਗੁਜ਼ਾਰਾ ਚੱਲੇ। ਕਹਿੰਦੇ ਇੱਕ ਮਾਂ ਦੇ ਸ਼ੀਰ ਨਾਲ ਦੁੱਧ ਨਾਲ ਪਲੇ ਨੇ, ਇੱਕ ਪਿਓ ਦੇ ਵਿਹੜੇ ਵਿੱਚ ਖੇਡੇ ਨੇ, ਪਰ ਚੰਦਰੀ ਮਾਇਆ ਸਕੇ ਖੂਨ ਦੇ ਰਿਸ਼ਤੇ ਵਿੱਚ ਵੀ ਫਰਕ ਪਾ ਦਿੱਤਾ। ਚਾਰ ਟਕੇ ਆਏ ਤੇ ਸਕੇ ਭਰਾ ਨੂੰ, ਸਕੀ ਭੈਣ ਨੂੰ, ਆਪਣੇ ਜੀਆਂ ਨੂੰ ਵੀ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ ਵੀ ਉਸ ਨਜ਼ਰ ਵਿੱਚ ਦੇਖਦਾ ਜਿਵੇਂ ਆਮ ਸਮਾਜ ਤੇ ਕਿਸੇ ਨੌਕਰ ਨੂੰ ਕੁੱਟਕ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਨਿਰਤਨ ਆਦਰ ਕੋਈ ਨਾ ਦੇ। ਭਾਈ ਜੇਠਾ ਜੀ ਗਲੀਆਂ ਵਿੱਚ ਘੁੰਮਦੇ ਨੇ, ਕਿਸੇ ਨੇ ਬੁਲਾ ਕੇ ਪੁਚਕਾਰ ਕੇ ਸਿਰ ਤੇ ਪਿਆਰ ਨਹੀਂ ਦਿੰਦਾ ਕਿ ਮਾਂ ਬਾਪ ਸਿਰ ਤੇ ਵੀ ਇਹਨੂੰ ਰੋਟੀ ਦੇ ਦਿੱਤੀ ਜਾਏ। ਸਿੱਖ ਵਿਦਵਾਨ ਕਹਿੰਦੇ ਨੇ ਗਲੀਆਂ ਦੇ ਕੱਖ ਤਾਂ ਚੁੱਕ ਕੇ ਲੋਕ ਰੱਖ ਲੈਂਦੇ ਸਨ, ਪਰ ਭਾਈ ਜੇਠੇ ਨੂੰ ਕੱਖਾਂ ਤੋਂ ਵੀ ਖੋਵਾ ਲੋਕ ਜਾਣਦੇ ਸਨ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਿਰਧਨ ਆਦਰ ਕੋਈ ਨਾ ਦੇ, ਲਾਖ ਜਤਨ ਕਰ ਉਹ ਚਿੱਤ ਨਾ ਚੜ੍ਹੇ, ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਬਰਾ। ਅਮੀਰ ਦੇ ਘਰ ਜਾਏ ਉਹ ਪਿੱਠ ਘੁਮਾ ਕੇ ਮੂੰਹ ਨਾਲ ਬੋਲਦਾ ਨਹੀਂ। ਸਾਹਿਬ ਕਹਿਣ ਲੱਗੇ ਜੋ ਸਰਦਨ ਨਿਰਧਨ ਕਹਿ ਜਾਏ ਦੀਆਂ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਤੇ ਕਬੀਰ ਜੀ ਅਖੀਰ ਤੇ ਧਰਵਾਸ ਦਿੰਦੇ ਨੇ ਭਰਾਵਾ ਰੱਬ ਦੀ ਨਜ਼ਰ ਵਿੱਚ ਇਹ ਟਕਿਆਂ ਦੀ ਕੀਮਤ ਨਹੀਂ, ਕਹਿ ਕਬੀਰ ਨਿਰਧਨ ਹੈ ਸੋਈ ਜਾਂ ਕਹਿ ਗਿਰਦਾ ਨਾ ਮੰਗੋ। ਅਸਲ ਵਿੱਚ ਗਰੀਬ ਹੋਵੇ ਜਿਹਦੇ ਕਿਰਦੇ ਵਿੱਚ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਹੀਂ। ਤੀਸਰਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਦਾ ਕਿ ਜਦੋਂ ਸਮਾਂ ਆ ਬਣੇ ਮੁਸੀਬਤ ਦਾ ਆਪਣੇ ਵੀ ਛੱਡ ਕੇ ਚਲੇ ਜਾਂਦੇ। ਹਜ਼ੂਰ ਦੇ ਬਚਨ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਪ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸੜਾਓ। ਸਾਹਿਬ ਕਹਿੰਦੇ ਪਰ ਇਹਨਾਂ ਦਾ ਯਕੀਨ ਨਾ ਕਰੀ ਜਿਹੜੇ ਯਤੀਮ ਕਹਿੰਦੇ ਨੇ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਧੱਤੀ ਵਾਹ। ਹਜ਼ੂਰ ਦੀ ਬਾਣੀ ਵਿੱਚ ਬੜੇ ਬਚਨ ਮਿਲਦੇ ਨੇ ਜਿਹੜੇ ਮਨ ਨੂੰ ਟਿਕਾ ਦਿੰਦੇ ਨੇ। ਪੰਡਿਤ ਹਰਦਿਆਲ ਨੇ ਭਾਵਨ ਸਿਮਰਤ ਗ੍ਰੰਥ ਵਿੱਚ ਦੋ ਬਚਨ ਕਹੇ, ਉਹ ਕਹਿੰਦੇ ਨੇ ਬਸੰਤ ਦੀ ਰੁੱਤ ਆਵੇ ਨਾ ਤੇ ਕਦੀ ਦੇਖਿਓ ਕਿ ਫੁੱਲਾਂ ਦੇ ਜਿਹੜੇ ਬਗੀਚੇ ਨੇ ਫੁੱਲ ਉਹਦੇ ਵਿੱਚ ਖਿੜੇ ਨੇ, ਤੇ ਕਹਿੰਦੇ ਨੇ ਭਵਰੇ ਜਿਹੜੇ ਨੇ ਖਿੜੇ ਫੁੱਲਾਂ ਤੇ ਗੁਜ਼ਾਰ ਪਾਉਂਦੇ ਨੇ। ਬਾਗ ਵਿੱਚ ਰੁੱਖ ਨੂੰ ਅੰਬਾਂ ਨੂੰ ਬੂਰ ਪੈ ਤੇ ਕੋਇਲ ਆ ਕੇ ਮਿੱਠੇ ਗੀਤ ਗਾਉਂਦੀ ਏ, ਤੇ ਉਹ ਕਹਿੰਦਾ ਗੁਰਮੁਖ ਵਿਦਵਾਨ ਕਿ ਇਹ ਕੋਇਲ ਤੇ ਭਵਰੇ ਜਿਹੜੇ ਗੁਜ਼ਾਰ ਪਾਉਂਦੇ ਨੇ ਮਿੱਠੇ ਗੀਤ ਗਾਉਂਦੇ ਨੇ, ਇਹਨਾਂ ਨੂੰ ਕਦੀ ਇਹ ਪੁੱਛ ਲਿਆ ਕਰ ਕਿ ਜਦੋਂ ਪੱਤ ਚੜ੍ਹ ਦੀ ਰੁੱਤ ਆਉਂਦੀ ਏ ਉਦੋਂ ਕੋਇਲ ਤੇਰਾ ਗਲਾ ਬੰਦ ਹੋ ਜਾਂਦਾ, ਉਦੋਂ ਇਹ ਭਵਰੇ ਜਦੋਂ ਫੁੱਲਾਂ ਨੂੰ ਸੋਕਾ ਪੈਂਦਾ ਉਦੋਂ ਤੇਰੇ ਗੀਤ ਜਿਹੜੇ ਨੇ ਉਹ ਅਲੋਪ ਕਿਉਂ ਹੋ ਜਾਂਦੇ ਨੇ। ਕਹਿਣ ਲੱਗੇ ਸੰਸਾਰ ਦੀ ਫਿਤਰਤ ਇਹ ਵੇ, ਖਿੜੇ ਫੁੱਲ ਤੇ ਭਵਰੇ ਆਉਂਦੇ ਨੇ, ਪਏ ਕੋਈ ਬੂਰ ਤੇ ਕੋਇਲਾਂ ਗੀਤ ਗਾਉਂਦੀਆਂ ਨੇ। ਮਨੁੱਖ ਕੋਲ ਸੁੱਖ ਹੋਵੇ ਤੇ ਖੁਸ਼ਾਮਦਾਂ ਦੇ ਗੀਤ ਗਾਉਣ ਵਾਲੇ ਬੜੇ ਨੇ, ਮੁਸੀਬਤ ਦੀ ਪੱਤ ਝੜ ਆ ਜਾਏ ਤੇ ਆਪਣੇ ਵੀ ਛੱਡ ਕੇ ਚਲੇ ਜਾਂਦੇ। ਉਸ ਗੁਰਮੁਖ ਨੇ ਬਚਨ ਕਹਿਣ ਲੱਗੇ, ਤਰ ਮੈਂ ਫਲ ਹੇਰ ਬਿਹੰਗਮ ਕਹਿ ਕੰਨ ਆਵਤ ਹੈ ਛੱਦ ਚੋਚ ਪਸਾਰੇ। ਫਲ ਲੱਗੇ ਦੇਖ ਕੇ ਪੰਛੀ ਦੌੜੇ ਹੁੰਦੇ ਨੇ ਫਲ ਖਾਣ ਲਈ। ਕਹਿਣ ਲੱਗੇ ਨਰ ਆਪਤ ਮੈਂ ਤਰ ਦਾਹ ਲੱਗੇ, ਬੰਦਾ ਮੁਸੀਬਤ ਵਿੱਚ ਪੈ ਜਾਏ ਤੇ ਰੁੱਖ ਨੂੰ ਅੱਗ ਲੱਗ ਜਾਏ। ਨਰ ਔਰ ਬਿਹੰਗਮ ਦੂਰ ਵਧਾਰੇ, ਚਾਹੇ ਬੰਦਾ ਹੋਵੇ ਚਾਹੇ ਪੰਛੀ ਹੋਵੇ, ਜਿਹਦੇ ਘਰ ਕਿਤੇ ਗਰੀਬੀ ਦੀ ਮੁਸੀਬਤ ਦੀ ਅੱਗ ਲੱਗ ਜਾਏ, ਉਹ ਗੁਰਮੁਖ ਕਹਿੰਦਾ ਸਾਰੇ ਛੱਡ ਕੇ ਚਲੇ ਜਾਂਦੇ। ਇੱਕ ਸੇਵਾ ਪੰਥੀ ਮਹਾਂਪੁਰਸ਼ ਰਾਮ ਦਿੱਤਾ ਜੀ, ਉਹਨਾਂ ਨੇ ਇੱਕ ਦੋਹਰਾ ਲਿਖਿਆ ਸੀ ਤੇ ਲਿਖਿਆ ਬੜਾ ਸਿੱਧੀ ਜੀ ਭਾਸ਼ਾ ਵਿੱਚ। ਅਰਜ਼ ਕਰ ਰਿਹਾ ਕਿ ਮੁਸੀਬਤ ਆਪ ਹੈ, ਕੋਈ ਨੇੜੇ ਨਹੀਂ ਢੁਕਦਾ। ਉਹ ਬਚਨ ਕਰਦੇ ਨੇ, ਕਹਿੰਦੇ ਨੇ ਗਰੀਬ ਜੋ ਸਾਚੀ ਕਹਿ। ਜੇ ਗਰੀਬ ਬੰਦਾ ਸੱਚੀ ਗੱਲ ਕਹਿ ਦੇ ਨਾ ਵੀ ਆਹ ਗੱਲ, ਜੇ ਮੇਰੀ ਸੁਣ ਲਓ ਧਿਆਨ ਨਾਲ, ਕਰਦਾ ਹੋਵੇ ਦਿਹਾੜੀ, ਗਰੀਬ ਜੋ ਸਾਚੀ ਕਹਿ ਤਾਂ ਇਹ ਨਾ ਮੰਨੇ ਕੋਈ। ਕਹਿੰਦਾ ਅਮੀਰ ਜੋ ਝੂਠੀ ਕਹਿ, ਹਾਂਜੀ ਹਾਂਜੀ ਹੋਏ। ਅਮੀਰ ਝੂਠੀ ਕਹਿੰਦੇ ਕਹਿਣਗੇ ਬੱਲੇ ਬੱਲੇ ਗੱਲ ਕਰਨ ਵਾਲੀ ਕਮਾਲ ਕਰ ਦਿੱਤੀ। ਉਹ ਕਹਿੰਦਾ ਅਸਲ ਵਿੱਚ ਗੱਲ ਦੀ ਕੀਮਤ ਨਹੀਂ, ਕੀਮਤ ਤਾਂ ਉਹਦੇ ਚਾਰ ਟਕਿਆਂ ਦੀ ਹੈ। ਸਹਿਬ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪੜ੍ਹੀਏ, ਲਾਹੌਰ ਦੀਆਂ ਗਲੀਆਂ ਵਿੱਚ ਮੇਰੇ ਹਜ਼ੂਰ ਨੇ ਆਪਣੇ ਸਿਰ ਤੇ ਛੋਟਾ ਜਿਹਾ ਛਿੱਕੂ ਟੋਕਰੀ ਰੱਖ ਕੇ ਘੁੰਗਣੀਆਂ ਵੇਚੀਆਂ ਤੇ ਕਿੰਨੇ ਕੁ ਦਿਨ ਗੁਜ਼ਾਰਾ ਚੱਲਦਾ। ਇੱਕ ਦਿਨ ਨਾਨੀ ਨੇ ਖੋਖਾ ਭਰ ਕੇ ਕਿਹਾ ਸੀ, ਪੁੱਤਰ ਭਾਈ ਜੇਠੇ ਨੂੰ, ਬੇਟਾ ਇੱਥੇ ਸ਼ਰੀਕਾਂ ਨੇ ਵੀ ਸਬਰ ਨਹੀਂ ਦੇਣਾ, ਛੱਡ ਦੇ ਲਾਹੌਰ ਨੂੰ। ਜੇ ਘੁੰਗਣੀਏ ਵੇਚ ਕੇ ਆਪਾਂ ਪੇਟ ਭਰਨਾ, ਲਾਹੌਰ ਦੀ ਧਰਤੀ ਤੋਂ ਪਿੰਡ ਬੱਸ ਕੇ ਆ ਜਾ ਤੇ ਕਦੀ ਤੱਕਿਓ। ਜਦੋਂ ਲਾਹੌਰੋਂ ਆਪਣੇ ਪਿਤਾ ਦੇ ਘਰ ਨੂੰ ਤਾਲਾ ਮਾਰ ਕੇ ਤੁਰੇ ਨੇ ਭਾਈ ਜੇਠਾ ਜੀ, ਪਤਾ ਨੀ ਉਸ ਵੇਲੇ ਜਿਹੜੇ ਦਰਦ ਵਾਲੇ ਕਿਰਦੇ ਸਨ ਉਹ ਬੈਰਾਗ ਵਿੱਚ ਬਹਿ ਹੋਣੇ ਨੇ ਕਿ ਭਾਈ ਹਰਦਾਸ ਦੇ ਘਰ ਨੂੰ ਅੱਜ ਤਾਲਾ ਲੱਗ ਗਿਆ। ਜਿਹੜੇ ਆਮ ਸ਼ਰੀਕ ਈਰਖਾ ਵਾਲੇ ਨੇ ਉਹ ਪ੍ਰਸੰਨ ਹੋਏ ਹੋਣੇ ਨੇ ਕਿ ਚਲੋ ਜਾਂਦਾ ਪਿਆ, ਕੰਮ ਨਿਬੜਿਆ ਇੱਕ ਘਰ ਦਾ। ਨਾਨੀ ਨੇ ਦੋਤੇ ਦੇ ਬਸਤਰ ਕੱਠ ਵਿੱਚ ਬੰਨੇ, ਲਾਹੌਰ ਦੀ ਧਰਤੀ ਤੋਂ ਲੈ ਕੇ ਪਿੰਡ ਬੱਸ ਕੇ ਆਈ। ਇੱਥੇ ਵਿਦਵਾਨ ਕਹਿੰਦੇ ਨੇ ਆਮ ਤੌਰ ਤੇ ਪਿੰਡਾਂ ਵਿੱਚ ਕਿਤੇ ਮੁਸੀਬਤ ਪਈ ਹੋਵੇ ਤੇ ਪਿੰਡ ਦੇ ਸਿਆਣੇ ਦਾਨੇ ਪ੍ਰਧਾਨੇ ਲੋਕ ਉਸ ਮੁਸੀਬਤ ਵਿੱਚ ਹਮਦਰਦੀ ਪ੍ਰਗਟ ਕਰਨ ਆਉਂਦੇ। ਜਦੋਂ ਭਾਈ ਜੇਠਾ ਜੀ ਨਾਨੀ ਨਾਲ ਆਏ ਨੇ ਪਿੰਡ ਬੱਸ ਕੇ ਤੇ ਬਾਬਾ ਅਮਰਦਾਸ ਵੀ ਇਸ ਘਰ ਵਿੱਚ ਪਹੁੰਚੇ, ਉਹਨਾਂ ਨੇ ਬਾਲ ਉਮਰ ਵਿੱਚ ਇਸ ਬੱਚੇ ਨੂੰ ਤੱਕਿਆ। ਪਰ ਬਾਬਾ ਅਮਰਦਾਸ ਜੀ ਨੂੰ ਨਾਨੀ ਨੇ ਸ਼ਬਦ ਕਹਿ ਸਨ ਕਿ ਇਸ ਦਾ ਦੁਨੀਆਂ ਤੇ ਹੁਣ ਬਾਕੀ ਕੋਈ ਰਹਿ ਨਹੀਂ ਗਿਆ, ਯਤੀਮ ਹੈ, ਮਜ਼ਦੂਰੀ ਕਰੇਗਾ ਤੇ ਆਪਣਾ ਪੇਟ ਭਰੇਗਾ। ਪਰ ਭਾਈ ਜੇਠਾ ਬਾਲ ਉਮਰ ਵਿੱਚ ਹੀ ਮਾਲਕ ਨੇ ਉਹੋ ਜਿਹੇ ਗੁਣ ਦਿੱਤੇ ਸਨ, ਜੇ ਗਰੀਬੀ ਸੀ, ਮੁਸੀਬਤ ਸੀ, ਅੰਦਰ ਦੀ ਨਿਮਰਤਾ, ਅੰਦਰ ਦਾ ਟਿਕਾ ਮੇਰੇ ਮਾਲਕ ਨੇ ਮੈਨੂੰ ਜੰਨਤ ਦਿੱਤਾ ਹੋਏ। ਸਮਾਂ ਲੰਘੇ, ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਗੁਰਦਾ ਗੱਦੀ ਤੇ ਵਿਰਾਜਮਾਨ ਹੋਏ ਤੇ ਨਾਨੀ ਭਾਈ ਜੇਠੇ ਨੂੰ ਪਿੰਡ ਬਸਰ ਕੇ ਤੋਂ ਲੈ ਕੇ ਗੋਇੰਦਵਾਲ ਸਾਹਿਬ ਆ ਗਈ। ਉਹੀ ਟੋਕਰੀ ਜਿਹੜੀ ਕਦੀ ਲਾਹੌਰ ਦੀਆਂ ਗਲੀਆਂ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚਦੇ ਸਨ, ਉਹੀ ਟੋਕਰੀ ਜਿਹੜੀ ਪਿੰਡ ਬਸਰ ਕੇ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚੀਆਂ, ਅੱਜ ਉਹ ਗੋਇੰਦਵਾਲ ਦੇ ਘਾਟ ਤੇ ਬਹਿ ਗਏ ਨੇ, ਸਵੇਰੇ ਆ ਜਾਣੇ ਤੇ ਸ਼ਾਮ ਤੱਕ ਉੱਥੇ ਆਪਣੇ ਵੱਲੋਂ ਜੋ ਘੁੰਗਣੀਆਂ ਨੇ ਵੇਚ ਕੇ ਫੇਰੀ ਲਾ ਕੇ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਵੀ ਜਾ ਕੇ ਹਜ਼ੂਰ ਦਾ ਦਰਬਾਰ ਦੀ ਹਾਜ਼ਰੀ ਭਰਨੀ, ਕੀਰਤਨ ਕਥਾ ਪਾਠ ਸੁਣਨਾ ਤੇ ਤੁਰ ਲੱਗਿਆ ਰਾਤ ਨੂੰ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਸੇਵਾ ਕਰਕੇ ਜਾਣਾ। ਮੌਤ ਕਦੀ ਵੀ ਕਿਸੇ ਨੂੰ ਜ਼ਿਆਦਾ ਸਮਾਂ ਅਟਕਣ ਨਹੀਂ ਦਿੰਦੀ, ਜਦੋਂ ਆ ਬਣੇ ਸਮਾਂ ਆਇਆ। ਭਾਈ ਜੇਠਾ ਜੀ ਦੀ ਨਾਨੀ ਜਿਨ੍ਹੇ ਆਪਣੀ ਹਿੱਕ ਨਾਲ ਦੋਤੇ ਨੂੰ ਲਾ ਕੇ ਸਾਂਭ ਕੇ ਬੈਠੀ ਸੀ, ਅੱਜ ਮਾਨੋ ਉਹਨੂੰ ਰੱਬ ਦੇ ਦਰ ਤੋਂ ਜਦੋਂ ਸਦੜਾ ਆਇਆ ਤੇ ਉਹਨੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਤੁਰ ਲੱਗੇ, ਹੇ ਸਤਿਗੁਰੂ ਇਸ ਬੱਚੇ ਦਾ ਸੰਸਾਰ ਤੇ ਕੋਈ ਨਹੀਂ, ਜਨਮ ਦੇਣ ਵਾਲੀ ਮਾਂ ਪਿਤਾ ਪਹਿਲਾਂ ਹੀ ਸੰਸਾਰ ਤੋਂ ਜਾ ਚੁੱਕੇ ਨੇ, ਖੇ ਕਿਰਪਾ ਨੂੰ ਕਿਰਪਾ ਕਰੀ ਤੁਹਾਨੂੰ ਗੁਰੂ ਅੰਗਦ ਸਾਹਿਬ ਕਹਿ ਕੇ ਗਏ ਨੇ, ਤੁਸੀਂ ਨਿਥਾਵਿਆਂ ਦੀ ਥਾਂ ਤੇ ਇਸ ਨੂੰ ਆਪਣੇ ਘਰ ਵਿਚ ਥਾਂ ਦੇ ਲਈ। ਖੇ ਦਾਤਾ, ਇਹਦੀ ਓਟ ਜਿਹੜੇ ਭੈਣ ਭਰਾ ਰਿਸ਼ਤੇਦਾਰ ਸਨ ਉਹ ਵੀ ਛੱਡ ਗਏ ਨੇ, ਤੁਸੀਂ ਨਿਉਤਿਆਂ ਦੀ ਓਟ ਤੇ ਭਾਈ ਜੇਠੇ ਦੀ ਓਟ ਬਣ ਜਾਇਆ ਜੇ। ਹੇ ਸਤਿਗੁਰੂ, ਤੁਸੀਂ ਨਿਧਰਿਆਂ ਦੀ ਧਿਰ ਹੋ ਤੇ ਕਿਰਪਾ ਕਰੀ ਇਸ ਭਾਈ ਜੇਠੇ ਦੀ ਧਿਰ ਬਣ ਜਾਵੀ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਦ ਭਰੇ ਇਹ ਵੇਦਨਾ ਭਰੇ ਬਚਨ ਸੁਣੇ ਤੇ ਕਹਿਣ ਲੱਗੇ, ਨਹੀਂ ਮਾਈ, ਤੇਰੇ ਕੋਲ ਅੱਖਾਂ ਕੇਵਲਾਂ ਇਸ ਸੰਸਾਰ ਵਿਚ ਹੁਣ ਤੱਕਣ ਜੋਗੀਆਂ ਨਹੀਂ, ਤੇਰੇ ਕੋਲ ਅੱਖਾਂ ਉਹ ਨਹੀਂ ਜਿਹੜੀਆਂ ਤੱਕਣ ਕੇ ਕੱਲ ਤੇਰੇ ਦੋਤੇ ਦੇ ਸਿਰ ਤੇ ਪਤਾ ਨੀ ਕਿੰਨੀਆਂ ਕੁ ਰਹਿਮਤਾਂ ਦਾ ਮੀਂਹ ਪੈ। ਤੈਨੂੰ ਯਤੀਮ ਦਿਸਦਾ, ਪਤਾ ਨੀ ਕਿੰਨੇ ਕੁ ਯਤੀਮਾਂ ਲਈ ਇਹਨੇ ਰੋਜ਼ੀ ਬਣ ਜਾਣਾ, ਕਿੰਨੇ ਕੁ ਡਿੱਗਿਆ ਹੋਇਆਂ ਦਾ ਸਹਾਰਾ ਬਣ ਜਾਣਾ, ਇਹਦਾ ਨਾਮ ਲੈ ਕੇ ਤਾਂ ਪਤਾ ਨੀ ਕਿੰਨੇ ਕੁ ਭੁੱਖਿਆਂ ਨੂੰ ਦਿਨ ਰੋਟੀ ਮਿਲਣੀ ਕਰਨੀ ਹੈ। ਨਾਨੀ ਦੀ ਅਖੀਰ ਤੇ ਜਦੋਂ ਸਾਥ ਛੱਡ ਗਈ ਤੇ ਭਾਈ ਜੇਠੇ ਨੇ ਸਦਾ ਲਈ ਗੁਰੂ ਅਮਰਦਾਸ ਜੀ ਨੂੰ ਆਪਣਾ ਘਰ ਮੰਨ ਲਿਆ। ਆਪਣੇ ਅੰਦਰ ਫੈਸਲਾ ਕਰ ਲਿਆ ਕਿ ਜਿਤਨੀ ਜ਼ਿੰਦਗੀ ਹੁਣ ਹੈ ਤਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿਚ ਹੀ ਬਤੀਤ ਕਰਨੀ। ਗੁਰਮੁਖੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਦੀ ਘਾਲਣਾ ਸ਼ੁਰੂ ਹੋਈ। ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ। ਕਦੀ ਤੱਕ ਉਸ ਵੇਲੇ ਤਕਰੀਬਨ ਭਾਈ ਸਾਹਿਬ ਭਾਈ ਜੇਠਾ ਜੀ ਦੀ ਉਮਰ 18 ਸਾਲ ਦੇ ਕਰੀਬ ਸੀ ਜਿੱਦਣ ਬੀਬੀ ਭਾਨੀ ਜੀ ਦੇ ਨਾਲ ਉਨ੍ਹਾਂ ਦਾ ਵਿਆਹ ਹੋਇਆ। ਅਨੰਤਕਾਰੀ ਸ਼ਬਦ ਵਰਤ ਲਈ ਹਜ਼ੂਰ ਗੁਰੂ ਅਮਰਦਾਸ ਦੇ ਚਰਨਾਂ ਵਿਚ ਇਹਨਾਂ ਦੀ ਘਾਲਣਾ ਜਦੋਂ ਪੜ੍ਹਦੇ ਹਨ ਤੇ ਸਿੱਖ ਇਤਿਹਾਸਕਾਰ ਨੇ ਕਿਹਾ ਕਿ ਆਪਣੇ ਹੱਥਾਂ ਨਾਲ ਇਹ ਲੰਗਰ ਤਿਆਰ ਕਰਦੇ ਸਨ ਸੰਗਤ ਲਈ, ਆਪਣੇ ਹੱਥਾਂ ਨਾਲ ਇਹਨਾਂ ਨੇ ਭਾਂਡੇ ਮਾਂਜਣੇ, ਆਪਣੇ ਹੱਥਾਂ ਨਾਲ ਸੰਗਤ ਲਈ ਪਾਣੀ ਭਰਨਾ, ਆਪਣੇ ਹੱਥਾਂ ਨਾਲ ਸੰਗਤ ਦੇ ਜੋੜੇ ਝਾੜਨੇ। ਤੇ ਜਦੋਂ ਸਾਰੀ ਸੰਗਤ ਆਰਾਮ ਕਰਦੀ ਸੀ ਤੇ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਪੁੱਛਿਆ ਸੀ, ਭਾਈ ਬੱਲੂ, ਭਾਈ ਜੇਠਾ ਨਹੀਂ ਨਜ਼ਰ ਆਉਂਦੇ? ਤੇ ਉਹਨਾਂ ਨੇ ਫਿਰ ਇੱਕ ਇੱਕ ਸੇਵਾ ਕਰੀ, ਸਤਿਗੁਰੂ ਅੰਮ੍ਰਿਤ ਵੇਲੇ ਤੇਰੇ ਦਰਬਾਰ ਦੀ ਵਿਸ਼ਾਈ ਕਰਦੇ ਨੇ, ਸੰਗਤ ਕੀਰਤਨ ਸੁਣਦੀ ਉਹ ਲੰਗਰ ਤਿਆਰ ਕਰਦੇ ਨੇ, ਸੰਗਤ ਲੰਗਰ ਛਕ ਕੇ ਜਾਂਦੀ ਉਹ ਭਾਂਡੇ ਮਾਂਜਦੇ ਨੇ, ਸੰਗਤ ਰਾਤ ਨੂੰ ਆਰਾਮ ਕਰਦੀ ਏ ਤੇ ਭਾਈ ਜੇਠਾ ਬਜ਼ੁਰਗਾਂ ਦੀ ਮੁੱਠਾ ਚਾਪੀ ਕਰਦੇ ਨੇ, ਉਹ ਬਜ਼ੁਰਗਾਂ ਦੀ ਹੱਥੀ ਸੇਵਾ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਬੱਲੂ, ਜਿਹੜਾ ਮੇਰੀ ਸੰਗਤ ਦੀ ਇੰਨੀ ਭਾਵਨਾ ਨਾਲ ਸੇਵਾ ਕਰਦਾ ਹੈ, ਪਤਾ ਨੀ ਗੁਰੂ ਨਾਨਕ ਦੇ ਘਰੋਂ ਕਿੰਨੀਆਂ ਕੁ ਰਹਿਮਤਾਂ ਲੈ। ਬਸ ਇਹਨਾਂ ਸ਼ਬਦ ਕਹਿ ਕੇ ਚੁੱਪ ਹੋ ਗਏ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੌਲੀ ਆਰੰਭ ਕੀਤੀ, ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ ਤੇ ਭਾਈ ਜੇਠਾ ਜੀ ਨੇ ਆਪਣੇ ਸਿਰ ਤੇ ਮੰਡਾਸਾ ਮਾਰ ਲਏ, ਟੋਕਰੀ ਚੁੱਕਣੀ ਹੈ ਮਿੱਟੀ ਦੀ ਭਰ ਕੇ ਦੂਰ ਛੱਡ ਕੇ ਆਉਣੀ। ਇੱਕ ਦਿਨ ਵੀ ਇਹ ਚਿਤਾਰਿਆ ਨਹੀਂ ਕਿ ਗੁਰੂ ਅਮਰਦਾਸ ਜੀ ਨਾਲ ਮੇਰਾ ਦੁਨਿਆਵੀ ਰਿਸ਼ਤੇਦਾਰੀ ਦਾ ਸੰਬੰਧ। ਟੋਕਰੀ ਮਿੱਟੀ ਦੀ ਢੋਣੀ ਤੇ ਮੁੱਖ ਵਿਚ ਕੇਵਲ ਗੁਰੂ ਗੁਰੂ ਜਪੀ ਜਾਣੇ। ਤੇ ਅੱਜ ਲਾਹੌਰ ਤੋਂ ਕੁਝ ਸੱਜਣ ਆਏ ਨੇ, ਇਹਨਾਂ ਪਤਾ ਲੱਗਾ ਕਿ ਸਾਡਾ ਜੇਠਾ ਇਸੇ ਗੋਇੰਦਵਾਲ ਵਿਆਹ ਹੈ ਜਿਹੜਾ ਸਿੱਖਾਂ ਦਾ ਗੁਰੂ ਧੰਨ ਗੁਰੂ ਅਮਰਦਾਸ ਹੈ, ਉਹਦੇ ਨਾਲ ਸਾਡੀ ਕੁੜਮਾਚਾਰੀ। ਇੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਉਹ ਲੋਕ ਆਏ, ਕਹਿੰਦੇ ਨੇ ਰਾਤ ਗੋਇੰਦਵਾਲ ਰਹਾਂਗੇ, ਸਵੇਰੇ ਅੱਗੇ ਜਾਣਾ, ਰਾਤ ਘੱਟੋ ਘੱਟ ਇੱਥੇ ਦੇਖੀਏ ਤਾਂ ਸਹੀ, ਉੱਥੇ ਤਾਂ ਘੁੰਗਣੀਆਂ ਵੇਚ ਕੇ ਪੇਟ ਭਰਦਾ ਸੀ, ਇੱਥੇ ਕੀ ਕਰਦਾ ਪਿਆ? ਜਦੋਂ ਇਹ ਸੱਜਣ ਤੁਰੇ, ਰੱਬੀ ਤੌਰ ਤੇ ਸਬਾਬੀ ਇਹ ਬਣ ਗਏ ਕਿ ਇੱਧਰੋਂ ਇਹ ਪਿੰਡ ਵਿਚ ਪ੍ਰਵੇਸ਼ ਪੈ ਕਰਦੇ ਨੇ ਤੇ ਉਧਰੋਂ ਭਾਈ ਜੇਠਾ ਦੀ ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਦੀ, ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ ਤੇ ਟੋਕਰੀ ਚੁੱਕ ਕੇ ਜਦੋਂ ਬਾਹਰ ਸੱਜਣ ਗਏ ਤੇ ਇਸ ਕਾਫਲੇ ਨੇ ਦੇਖ ਕੇ ਰੁਕ ਕੇ ਵੀ ਇਹਨੂੰ ਪੁੱਛੀਏ ਨੌਜਵਾਨ ਨੂੰ ਕਿ ਭਾਈ ਜੇਠੇ ਦਾ ਘਰ ਕਿਹੜੇ ਪਾਸੇ, ਮਿੱਟੀ ਵਿਚ ਭਰਿਆ ਸਰੀਰ ਪਹਿਚਾਣਿਆ ਨਾ ਗਿਆ। ਜਦੋਂ ਟੋਕਰੀ ਸੱਜੀ ਤੇ ਭਾਈ ਜੇਠਾ ਜੀ ਨੇ, ਗੁਰੂ ਰਾਮਦਾਸ ਜੀ ਨੇ ਪਹਿਚਾਣ ਲਿਆ ਕਿ ਇਹ ਮੇਰੇ ਬਜ਼ੁਰਗ ਚਾਚੇ ਤਾਏ ਰਿਸ਼ਤੇਦਾਰ ਨੇ। ਟੋਕਰੀ ਰੱਖ ਕੇ ਬਜ਼ੁਰਗ ਦੇ ਪੈਰਾਂ ਨੂੰ ਜਦੋਂ ਹੱਥ ਲਾਇਆ ਤੇ ਕਹਿੰਦੇ ਇੱਕੋ ਦਮ ਦੇਖ ਕੇ ਉਹ ਸੜ ਬਲ ਗਿਆ। ਉਹਨੇ ਜਿਹੜੇ ਸ਼ਬਦ ਵਰਤੇ, ਮੇਰੇ ਦਾਤਿਆ, ਪਤਾ ਨੀ ਜਦੋਂ ਤੂੰ ਰਹਿਮਤ ਕਰਨਾ ਤੇ ਕਿੰਨੀਆਂ ਕੁ ਦੁਨੀਆਂ ਵਿਚ ਠੋਕਰਾਂ ਪੈਣ ਤਾਂ ਤੂੰ ਰਹਿਮਤ ਨਾਲ ਝੋਰੀ ਭਰ ਦੇ। उन्हें जेड़े शब्द वरते कोई प्यार नहीं कोई हमदर्दी नहीं सीधे गुरु अमरदास जी के चरणों में पहुंचे तो उत्ते शब्द वरते सन कहिंदे ने हे अमरदास गुरु जी नू कि असी कहिंदे आं शब्द की वरते कहिंदे ने ए नरभागा साडी कुल विच पैदा क्यों हो गया। भाई संतोख सिंह ने शब्द वरते साख संबंधी कहिंदे ने ए नरभागा साडी कुल विच क्यों जमे आए ते विचों एक ने आवाज दी जन्म देव तो बाद मां की मौत हो गई पिता चलाना कर गया जी मौत दो नू लै गई सी घटो घट इनू भी लै जाती साडी कुल का नक ते ना बढ़ता। जदों इन्ने शब्द कहते गुरु अमरदास विचों बोल पे हजूर कहिंदे ने भाई सजनों इन्हें कोई माड़ा कर्म ते नहीं किया तुहाडी कुल नू कलंकित किया कोई दाग लाया कहिंदे ने एडू वड्डा दाग की है कि तुसी जवाई बना के एदे सिर ते मिट्टी दियां टोकरियां टकवा के एदे तो मजदूरी तो करांदे हो। एक ने झंझोड़ के क्या जेठिया जे टोकरियां ढोनिया सन ते किते लाहौर दी धरती ते दिहाड़ी मजदूरी कर लैंदे जरूर अपनी कुल दा नक वढ़ाना सी सहुरियां कर टोकरी चोके। उस वक्त गुरु रामदास कुछ नहीं बोले सिर्फ नीवी पा के जमीन ते नजर गडा के सिर्फ रो दिता ते गुरु अमरदास जी ने एक शब्द कह कहिंदे ने तुसी कहिंदे हो इहदे सिर ते टोकरी इह नभागा साडी कुल विच जमे। गुरु अमरदास कहिंदे ने जे तुहाडी कुल विच इह ना पैदा हुंदा ते तुहाडी सारी कुल नरकां नूं चली जाणी सी इहदे सिर ते मिट्टी दी टोकरी चुक चुक के वेखण वालिओ तुहाडे कोल नजर नहीं तुहानू मिट्टी दी टोकरी नजर हुंदी है। पुछो कदी बाबे बुढ़े नूं ओहदे कोल वेखण दी अख है पुछो मेरे तो मैं तुहानू दसां इहदे सिर ते मिट्टी दी टोकरी नहीं। जदों इह टोकरी चुक के तुरदा है ते जिन्हां दे अंदर दे नेत्र खुले ने उन्हां नूं इंज प्रतीत हुंदा कि गुरु नानक दा छत्र इहदे सिर ते तुरदा पिआ। उत्थे कवि जी ने शब्द वरते ने कहन लगे इह भी जन्मियो वंश हमारे इह दर ते साडी कुल विच क्यों पैदा हो गया। इह भी जन्मियो वंश हमारे लाज गवाई सर्व प्रकारे पिछके परे सदन को त्यागा घर ससुरार बसियो निरभागा। शब्द की वरते निरभागा कह लगे इसने तो सिर माटी पाई करो विचार ना तुम उचताई इन्हें सिर ते मिट्टी पाली तुसी ता स्याणे सो। ते गुरु अमरदास कहिंदे जे ए वंश जन्म न धारे गिरत नरक में पितर तुम्हारे जे किते भाई जेठा तुहाडी कुल विच ना आउंदा ते तुहाडे पितरां नूं भी किसे नरकां विचों नहीं सी कढ। सिर्फ इशारा सी भाई जेठा जी शाम नूं एकांत विच गुरु अमरदास जी नूं मिले ते चरण पकड़ के कहिंदे ने दात्या उन्हां नूं समझ कोई नहीं कि तेरे घर अंदर रहण तां किन्नियां कु नहीं सतगुरु मैं सोचना वा पता नहीं मेरे बदले किन्नू किन्नू अजे कबूल सहणे पैणे ने जे मैं ही ना हुंदा ते शायद इन्ने सख्त बोल तेरे सामने कोई बोलदा कृपा करके बच दई। ते तां गुरु अमरदास जी ने सेचल नेत्रा नाल छाती ना ला के क्या बेटा इन्हां लोकां नूं समझ कोई नहीं कि तेरे अंदर गुरु नानक दी रहमत किवें टिकदी पई। समा लंघिया प्यारिओ सेवा करी गए नहीं अखीर ते तन गुरु अमरदास दे घर विच प्रवान होण दा वेला आए। साहिब दी बाणी वल तुरना अगे ते पक्कां दे सवैयां वल तन गुरु अमरदास सच्चे पातशाह जी ने थड़े बणवाने शुरू कीते दोनों जवाई बना दे मुक्ती गलती एक ने इस गलों इनकार कर दिता सी बनाने तो वड्डे भाई रामे ने कहिंदा सतगुरु तुहाडी उम्र ज्यादा है तुसी जो सवेरे कहिंदे हो ओ भुल जांदे हो मैं कल नूं थड़ा नहीं बनाना मैं तां उसे तरह बनाना तुसी शाम नूं ढवा दिंदे हो मैं ठीक बनाना तुसी भुलदे हो। पर भाई जेठा जी सत दिन निरंतर बनाते रहे ते सतवें दिन गुरु अमरदास जी ने आके क्या कहन लगे भाई जी मेरी मर्जी दा खड़ा बनिया नहीं टा दे उन्होंने ते कहिंदे शब्द कुछ नहीं बोलिया गुरु अमरदास दे चरणा विच डिग पए कहिंदे हे मेरे दातार ए खड़ा तेरी मर्जी दा बनना ही नहीं। हजूर पुछदे ने क्यों कहन लगे सतगुरु ਮੈਂ ਇੰਨਾ ਭੁਲੱਖੜ ਹਾਂ ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਦਾ ਵਾਂ। ਇਹ ਛੜਾ ਮੇਰੀ ਸਮਝ ਵਿੱਚੋਂ ਨਹੀਂ ਉਹ ਬਣਨਾ, ਜੇ ਬਣਵਾਉਣਾ ਤੇ ਆਪ ਕਿਰਪਾ ਕਰਕੇ ਵਿੱਚ ਵਰਤ ਕੇ ਬਣਾ ਲਓ। ਆਪ ਕਦੀ ਜਾਓ ਬੋਲੀ ਬੌਲੀ ਸਾਹਿਬ ਦੇ ਸੱਜੇ ਹੱਥੇ ਇੱਕ ਗੁੰਬਦ ਬਣਿਆ ਛੋਟੀ ਜੀ ਪਾਲਕੀ ਨੂੰ ਮਾਂ, ਇਹ ਉਹੀ ਥੜਾ ਜਿਹੜਾ ਭਾਈ ਜੇਠਾ ਜੀ ਗੁਰੂ ਰਾਮਦਾਸ ਬਣਾਉਂਦੇ ਰਹੇ, ਸੱਤ ਦਿਨ ਬਣਾਏ। ਹੁਣ ਤੱਕਿਓ ਕਿ ਭਾਈ ਰਾਮਾ ਕਹਿੰਦਾ ਤੁਸੀਂ ਭੁੱਲ ਜਾਂਦੇ ਹੋ ਮੈਨੂੰ ਯਾਦ ਰਹਿੰਦਾ, ਪਰ ਗੁਰੂ ਰਾਮਦਾਸ ਕਹਿੰਦੇ ਨੇ ਦਾਤਾ ਮੈਂ ਭੁੱਲ ਜਾਣਾ। ਉਹ ਤਾਂ ਗੁਰੂ ਬਣ ਕੇ ਵੀ ਕਹਿੰਦੇ ਨੇ ਮੇਰੇ ਸਤਿਗੁਰੂ ਖਮ ਅੰਧਲੇ ਗਿਆਨ ਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਇਹ ਧੰਨ ਗੁਰੂ ਰਾਮਦਾਸ ਦੇ ਬਚਨ ਨੇ, ਕਹਿੰਦੇ ਨੇ ਹਮ ਅੰਧਲੇ ਗਿਆਨ ਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ। ਤਾਂ ਸ਼ਬਦ ਕਹਿੰਦੇ ਦਾਤਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਕਿਵੇਂ ਤੁਰਾਂਗਾ ਤੇਰੇ ਰਸਤੇ ਦਾ ਦੱਸੇ ਤੇ ਮੇਰੇ ਕੋਲ ਅੱਖੀ ਨੀ ਦੇਖਣ ਵਾਲੀਆਂ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਇੱਥੇ ਕਹਿੰਦੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ। ਗੁਰੂ ਅਮਰਦਾਸ ਜੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ। ਗੁਰੂ ਬਣ ਕੇ ਵੀ ਕਹਿੰਦੇ ਹਮ ਮੂਰਖ ਮੁਗਧ ਸ਼ਰਨਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰੂ ਬਣ ਕੇ ਵੀ ਕਹਿੰਦੇ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨ ਸਰਾਤ ਰਾਤ ਖੇ ਦਾਤਾ। ਇੱਕ ਖਿਨ ਨਹੀਂ ਮੈਂ ਸਵੇਰੇ ਤੇ ਸ਼ਾਮ ਭੁੱਲਣਾ, ਖਿਨ ਖਿਨ ਭੁੱਲਣਾ ਵਾਂ, ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰੁੱਠ ਪੈ, ਬਾਬੇ ਬੁੱਢੇ ਨੂੰ ਆਵਾਜ਼ ਦਿੱਤੀ ਬਾਬਾ ਜੀ ਭਾਈ ਜੇਠੇ ਨੂੰ ਨਿਰਮਲ ਜਲ ਵਿੱਚ ਇਸ਼ਨਾਨ ਕਰਾਓ। ਇਸ਼ਨਾਨ ਕਰਾ ਕੇ ਸੁੰਦਰ ਪਹੁੰਚਾ ਪਹਿਨਾ ਦਿੱਤੀ ਜਾਏ। ਅੱਜ ਤੱਕੋ ਸੰਸਾਰ ਦੇ ਲੋਕੋ, ਜਿਸ ਨੂੰ ਲੋਕ ਕਦੀ ਯਤੀਮ ਕਹਿੰਦੇ ਸਨ, ਜਿਸ ਨੂੰ ਆਪਣੇ ਵੀ ਛੱਡ ਗਏ, ਭਾਈ ਜੇਠਾ ਜੀ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੁੰਦਰ ਵਸਤਰ ਪਾ ਕੇ ਜਦੋਂ ਦਰਬਾਰ ਵਿੱਚ ਆਏ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਕੇਵਲ ਉਦਾਹਰਣ ਐਸੀ ਮਿਲਦੀ ਏ ਜਿਹੜੀ ਗੁਰਗੱਦੀ ਦਿੰਦਿਆਂ ਅੱਖੀ ਵੇਖੇ ਤੇ ਉਹਨੂੰ ਪਰਤ ਕੇ ਦਰਜ ਕਰਕੇ ਗਏ। ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਦੇ ਪੜਪੋਤੇ, ਉਹ ਕਹਿੰਦੇ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲਿਆਂਦਾ ਤੇ ਗੁਰੂ ਅਮਰਦਾਸ ਜੀ ਨੇ ਉਸ ਵਕਤ ਦੋਨੋਂ ਪੁੱਤਰ ਕੋਲ ਸੱਦੇ, ਦੋਨੋਂ ਧੀਆਂ ਕੋਲ ਬੁਲਾਈਆਂ। ਗੁਰੂ ਅਮਰਦਾਸ ਜੀ ਨੇ ਆਪਣੇ ਭਰਾ ਦੇ ਪੁੱਤਰ ਸੱਦੇ, ਗੁਰੂ ਅਮਰਦਾਸ ਜੀ ਨੇ ਸਿੱਖ ਸੱਦੇ ਤੇ ਸਾਰਿਆਂ ਨੂੰ ਬੁਲਾ ਕੇ ਇੱਕ ਤਾਂ ਗੱਲ ਕਹੀ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਤੇ ਦੂਜਾ ਕੀ ਬਚਨ ਕੀਤਾ, ਕਹਿੰਦੇ ਨੇ ਆਪ ਉੱਠੇ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਸਿੰਘਾਸਨ ਤੇ ਬਿਠਾ ਕੇ ਮੱਥਾ ਟੇਕ ਕੇ ਕਿਹਾ ਜਿਹੜਾ ਮੇਰਾ ਪੁੱਤਰ ਤੇ ਮੇਰਾ ਸਿੱਖ ਹੈ ਮੇਰੇ ਨੇਤਰਾਂ ਦੇ ਸਾਹਮਣੇ ਗੁਰੂ ਰਾਮਦਾਸ ਨੂੰ ਮੱਥਾ ਟੇਕੇ। ਉੱਥੇ ਬਚਨ ਕਹੇ ਨੇ ਬਾਬੇ ਸੁੰਦਰ ਨੇ, ਕਹਿੰਦੇ ਸਤਿਗੁਰ ਭਾਣਾ ਹੈ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਸੀ ਸੋ ਮੈਂ ਮੂਲ ਨਾ ਪਾਇਆ, ਮਿੱਤ ਪੈਜੈ ਮਿੱਤ ਦਿਖਸੈ ਜਿਸ ਮਿੱਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੈ। ਸਿਰਫ ਜਿਹੜੀਆਂ ਪੰਕਤੀਆਂ ਅਰਜ਼ ਕਰਨੀਆਂ ਨੇ, ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦੇ। ਬਾਬਾ ਸੁੰਦਰ ਜੀ ਇਹ ਕਹਿ ਰਹੇ ਨੇ, ਕਹਿੰਦੇ ਨੇ ਕਿ ਮੇਰੇ ਪੜਦਾਦੇ ਵੀ ਪ੍ਰਤੱਖ ਹੁੰਦੇ ਦਾ ਅਰਥ ਕਰਾਂਗੇ ਕਿ ਗੁਰੂ ਅਮਰਦਾਸ ਜੀ ਅਜੇ ਸਰੀਰ ਵਿੱਚ ਕਹਿਣ ਨਹੀਂ, ਸਤਿਗੁਰੂ ਪ੍ਰਤੱਖ ਹੁੰਦਾ। ਬਹਿ ਰਾਜ ਆਪ ਟਿਕਾਇਆ, ਰਾਜ ਦਰ ਤੇ ਗੁਰਤਾ ਗੱਦੀ ਦੀ ਵਡਿਆਈ, ਆਪਣੀਆਂ ਅੱਖਾਂ ਸਾਹਮਣੇ ਆਪਣੇ ਹੱਥੀਂ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਸਤਿਗੁਰੂ ਪ੍ਰਤੱਖ ਹੁੰਦੇ, ਬਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾ। ਪੈਰੀ ਪਾਇਆ ਦਾ ਮਤਲਬ ਇਹ ਹੋਇਆ ਕਿ ਆਪ ਖਲੋ ਕੇ ਕਹਿੰਦੇ ਨੇ ਜੇ ਮੈਂ ਮੱਥਾ ਟੇਕਣਾ ਪਿਆ, ਮੇਰੇ ਪੁੱਤਰੋ ਮੇਰੇ ਸਿੱਖੋ ਮੇਰੇ ਰਿਸ਼ਤੇਦਾਰੋ, ਜੇ ਮੇਰੀ ਖੁਸ਼ੀ ਲੈਣੀ ਜੇ ਤੇ ਮੇਰੇ ਸਾਹਮਣੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੋ। ਉੱਥੇ ਤਿੰਨ ਪ੍ਰਮਾਣ ਦਿੱਤੇ ਨੇ ਬਾਬੇ ਸੁੰਦਰ ਨੇ। ਪਹਿਲਾਂ ਤਾਂ ਇਹ ਦਿੱਤਾ ਕਿ ਸਤਿਗੁਰੂ ਪ੍ਰਤੱਖ ਹੁੰਦੇ, ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਫਿਰ ਕਹਿੰਦੇ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਧੀ ਤਿਲਕ ਦੀਆ ਗੁਰ ਸ਼ਬਦ ਸੱਚ, ਨਿਸ਼ਾਨ ਜੀ ਤਿੰਨ ਵਾਰੀ ਸ਼ਬਦ ਗੁਰੂ ਰਾਮਦਾਸ ਲਈ ਵਰਤੇ, ਕਹਿੰਦੇ ਨੇ ਮੇਰੇ ਪਰਮੇਸ਼ਵਰ ਨੂੰ ਪਾਇਆ ਤੇ ਗੁਰੂ ਅਮਰਦਾਸ ਦਾਸ ਜੀ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਨੂੰ ਦਵਾਏ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀ ਉਹ ਰਾਮਦਾਸ ਸੋਢੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀ ਉਹ। ਇੱਥੇ ਤੇ ਬਾਬਾ ਸੁੰਦਰ ਕਹਿੰਦੇ ਨੇ ਜਿਹੜਾ ਤਿਲਕ ਦਿੱਤਾ ਉਹ ਗੁਰੂ ਕੇ ਸ਼ਬਦ ਦਾ ਸੀ ਤੇ ਨਾਲ ਸ਼ਬਦ ਵਰਤਿਆ ਨਿਸ਼ਾਨ, ਨਿਸ਼ਾਨ ਦਾ ਤੇ ਉਹ ਰਾਹਦਾਰੀ, ਉਸ ਨਿਸ਼ਾਨ ਨੂੰ ਕੋਈ ਲੋਕ ਤੇ ਪਰਲੋਕ ਵਿੱਚ ਮਿਟਾ ਨਹੀਂ ਸਕਦਾ, ਆਮ ਤਿਲਕ ਤਾਂ ਮਿਟ ਜਾਂਦਾ। ਤੀਜੀ ਗੱਲ ਕਹੀ ਬਾਬੇ ਸੁੰਦਰ ਨੇ, ਕਹਿੰਦੇ ਨੇ ਜਦੋਂ ਇਹ ਕਿਹਾ ਨਾ ਮੱਥਾ ਟੇਕੋ, ਕਹਿੰਦੇ ਨੇ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ, ਫਿਰ ਬਾਬਾ ਬੁੱਢਾ ਸਾਹਿਬ, ਇੱਕ ਰੀਤ ਸੀ ਗੁਰਗੱਦੀ ਦੇਵ ਦੀ, ਪਹਿਲਾਂ ਗੁਰੂ ਸਾਹਿਬ ਆਪ ਮੱਥਾ ਟੇਕਦੇ ਸਨ, ਫਿਰ ਭਾਈ ਬੁੱਢਾ ਟੇਕਦਾ ਸੀ, ਤੇ ਜਦੋਂ ਬਾਬਾ ਬੁੱਢਾ ਮੱਥਾ ਟੇਕ ਦਿੰਦਾ ਸੀ ਤੇ ਯਕੀਨ ਹੋ ਜਾਂਦਾ ਸੀ ਸਿੱਖੋ ਤੁਸੀਂ ਗੁਰੂ ਇਸੇ ਨੂੰ ਮੰਨਣਾ ਜਿਹਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਚੁੱਕੇ। ਗੁਰੂ ਅਮਰਦਾਸ ਤੋਂ ਬਾਅਦ ਬਾਬਾ ਬੁੱਢਾ ਜੀ ਚੁੱਕੇ ਤੇ ਸਭ ਤੋਂ ਪਹਿਲਾਂ ਫਿਰ ਪੁੱਤਰ ਉੱਠਿਆ ਮੋਹਰੀ, ਉਹਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਅਸੀਂ ਭਰੀ ਸੰਗਤ ਵਿੱਚ ਕਹਿੰਦੇ ਹਾਂ। ਵੇਖੋ ਗੁਰੂ ਅਮਰਦਾਸ ਜੀ ਦਾ ਢੰਗ ਤਰੀਕਾ, ਮਤਾ ਕੱਲ ਨੂੰ ਪੁੱਤਰ ਦਾਵਾ ਕਰਕੇ ਕਹਿਣਗੇ ਅਸੀਂ ਗੁਰੂ ਅਮਰਦਾਸ ਦਾ ਖੂਨ ਆ, ਭਤੀਜੇ ਕਿਤੇ ਗੱਦੀ ਲਾ ਕੇ ਬਹਿ ਜਾਣ ਅਸੀਂ ਗੁਰੂ ਅਮਰਦਾਸ ਦੇ ਖੂਨ ਆ, ਕਿਤੇ ਧੀਆਂ ਅੱਗੇ ਦੋਤਰੇ ਨਾ ਆਪਣਾ ਦਾਵਾ ਕਰਨ। ਅੱਜ ਦੀ ਘੜੀ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਹੁੰਦਿਆਂ ਮੇਰੇ ਸਾਹਮਣੇ ਮੱਥਾ ਗੁਰੂ ਰਾਮਦਾਸ ਨੂੰ ਟੇਕੋ। ਇੱਥੇ ਫਿਰ ਕਹਿੰਦੇ ਨੇ ਕਿ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਕੋਈ ਸ਼ਬਦ ਸੱਚ ਨਿਸ਼ਾਨ ਜੀਓ। ਜਦੋਂ ਤਿਲਕ ਦਿੱਤਾ ਫਿਰ ਹੋਇਆ ਕਿ ਸਭ ਤੋਂ ਪਹਿਲਾਂ ਕਿ ਬਾਬਾ ਮੋਹਰੀ ਜੀ ਉੱਠੇ ਨੇ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਭਾਈ ਜੀ ਗੁਰੂ ਰਾਮਦਾਸ ਦੇ ਚਰਨਾਂ ਨੇ ਦੇਖ ਕੇ ਕਹਿੰਦਾ ਤੁਸੀਂ ਗੁਰੂ ਅਸੀਂ ਤੇਰੇ ਸਿੱਖ, ਰਾਮਦਾਸ ਪੈਰੀ ਪਾਏ ਜੀਓ, ਸਭ ਪਵੇਂ ਪੈਰੀ ਸਤ ਗੁਰੂ ਕੇਰੀ। ਜਿੱਥੇ ਗੁਰੂ ਆਪ ਰੱਖਿਆ, ਜਿੱਥੇ ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਟਿਕਾਇਆ ਸਾਰੇ ਝੁੱਕ ਗਏ। ਕਹਿੰਦੇ ਕੋਈ ਕਰ ਬਖੀਲੀ ਨਿਵੇ ਨਾਹੀ, ਇਹਦਾ ਮਤਲਬ ਕਿਸੇ ਨੇ ਮਜ਼ਾਕ ਟਿੱਚਰ ਕੀਤੀ ਹੋਣੀ ਹੈ ਕਿ ਕੱਲ ਤੱਕ ਤਾਂ ਇਹਨੂੰ ਰੋਟੀ ਕੋਈ ਨਹੀਂ ਸੀ ਦਿੰਦਾ, ਸਾਡੇ ਘਰ ਟੋਕਰੀਆਂ ਢੋਂਦਾ ਸੀ, ਅੱਜ ਅਸੀਂ ਮੱਥੇ ਟੇਕੀਏ। ਤੇ ਗੁਰੂ ਅਮਰਦਾਸ ਨੇ ਅਦਾਇਤ ਕੀਤੀ ਕੋਈ ਕਰ ਬਖੀਲੀ ਨਿਵੇ ਨਾਹੀ, ਫਿਰ ਸਤਿਗੁਰੂ ਆਣ ਨਿਭਾਇਆ। ਤੇ ਜਦੋਂ ਕਿਸੇ ਨੇ ਕਿਹਾ ਵੀ ਗੁਰਤਾ ਗੱਦੀ ਪੁੱਤਰਾਂ ਨੂੰ ਕਿਉਂ ਨਹੀਂ, ਤੇ ਕਹਿੰਦੇ ਹਰ ਗੁਰੇ ਭਾਣਾ ਦੀਵ ਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਕਹਿੰਦੇ ਪੁੱਤਰ ਇਹ ਗੱਦੀ ਕੋਈ ਆਮ ਨਹੀਂ, ਇਹ ਰੱਬ ਦੀ ਦਰਗਾਹ ਵਿੱਚੋਂ ਲਿਖਿਆ ਸੀ ਕਿ ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸਾਂ ਕਰ ਆਵੇ। ਕਹਿੰਦੇ ਜਿਹਦਾ ਦੇਣਾ ਬਣਦਾ ਗੱਦੀ ਉਹਦੇ ਕੋਲ ਜਾਵੇ। ਕਹਿੰਦੇ ਨੇ ਕਿ ਕੋਈ ਕਰ ਬਖੀਲੀ ਨਿਵੇ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਸਾਰੀ ਦੁਨੀਆ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਗਈ। ਇੱਥੇ ਸਾਰੇ ਵਿਦਵਾਨਾਂ ਨੇ ਇਸ ਗੱਲ ਨੂੰ ਅੱਖਾਂ ਤੋਂ ਓਹਲੇ ਨਹੀਂ ਕੀਤਾ। ਆਮ ਤੌਰ ਤੇ ਬੰਦੇ ਦੀ ਫਿਤਰਤ ਹੈ, ਲੱਕੜ ਦੀ ਪੌੜੀ ਲਾ ਕੇ ਮਕਾਨ ਦੀ ਛੱਤ ਤੇ ਜਦੋਂ ਚੜ੍ਹਦੇ ਹਾਂ, ਕੋਈ ਵੀ ਪੌੜੀ ਹੋਵੇ ਜਦੋਂ ਚੜ੍ਹਦੇ ਹਾਂ, ਉਦੋਂ ਸਾਡਾ ਪੂਰੇ ਦਾ ਪੂਰਾ ਜਿਹੜਾ ਧਿਆਨ ਹੈ ਉਹਨਾਂ ਡੰਡਿਆਂ ਵੱਲ, ਉਹਨਾਂ ਸਟੈਪ ਵੱਲ, ਤੇ ਜਦੋਂ ਅਸੀਂ ਚੜ੍ਹ ਜਾਂਦੇ ਹਾਂ ਉਸੇ ਪੌੜੀ ਵਾਲੀ ਪਿੱਠ ਕਰ ਲਈ। ਆਮ ਤੌਰ ਤੇ ਲੋਕ ਪਦਵੀ ਤੇ ਜਾਣ ਲਈ ਡੰਡੇ ਤੇ ਪੌੜੀ ਨੂੰ ਵਰਤਦੇ ਨੇ, ਤੇ ਜਿੱਦਣ ਪਦਵੀ ਮਿਲ ਜਾਏ ਉਸੇ ਜਿਸ ਪੌੜੀ ਨੇ ਚੜਾਇਆ ਉਧਰ ਪਿੱਠ ਕਰ ਲੈਂਦੇ ਨੇ। ਪਰ ਕੇਵਲ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਦੋਂ ਤਖ਼ਤ ਤੇ ਬੈਠੇ ਨੇ, ਸਿੱਖ ਵਿਦਵਾਨ ਕਹਿੰਦੇ ਨੇ ਉਦਨ ਗੁਰੂ ਰਾਮਦਾਸ ਦੇ ਅੰਦਰ ਇੰਨਾ ਕੁ ਬੈਰਾਗ ਠਾਠਾ ਮਾਰਦਾ ਸੀ ਕਿ ਸਾਰਾ ਦਾਣਾ ਗੁਰੂ ਰਾਮਦਾਸ ਜੀ ਦਾ ਲੀਰ ਨਾਲ ਭਿੱਜ ਗਿਆ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਿਰ ਬਾਹ ਫੜ ਕੇ ਇਹ ਨਹੀਂ ਕਿਹਾ ਸੀ ਅੱਜ ਤਾਂ ਗੁਰੂ ਨਾਨਕ ਸਾਹਿਬ ਦਾ ਤਖ਼ਤ ਮਿਲ ਗਏ, ਅੱਜ ਤਾਂ ਗੁਰੂ ਨਾਨਕ ਜੀ ਦੀ ਕਿਰਪਾ ਮਿਲ ਗਈ। ਤੇ ਭੱਟਾ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਬ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰੂ ਅਮਰਦਾਸ ਕੀ ਅਕਤ ਕਥਾ ਹੈ ਏਕ ਜੀ ਕਿਚ ਕਥੀ ਨਾ ਜਾਈ, ਸੋਢੀ ਸ੍ਰੀ ਸਗਲ ਸ੍ਰਿਸ਼ਟ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਿੜਾ। ਤੁਹਾਨੂੰ ਗੁਰੂ ਰਾਮਦਾਸ ਜੀ ਨੂੰ ਅੱਜ ਵਡਿਆਈ ਮਿਲੀ ਏ। ਜਦੋਂ ਪੁੱਛਿਆ ਕਿ ਕੀ ਕਾਰਨ ਤੇ ਤਨ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ, ਗੁਰੂ ਅਮਰਦਾਸ ਨੇ ਪੁੱਛਿਆ ਕਿ ਅੱਜ ਇੰਨਾ ਬੈਰਾਗ ਕਿਉਂ। ਬਸ ਚੇਤੇ ਰੱਖਿਓ ਜਿਹੜੇ ਸ਼ੁਕਰ ਕਰਨ ਵਾਲੇ ਨੇ ਉਹਨਾਂ ਨੂੰ ਉਹ ਜ਼ਿੰਦਗੀ ਦੇ ਦਿਨ ਕਦੀ ਨਹੀਂ ਭੁੱਲਦੇ ਜਦੋਂ ਠੋਕਰਾਂ ਵੱਜੀਆਂ ਹੋਣ। ਕਹਿੰਦੇ ਨੇ ਸਤਿਗੁਰੂ ਅੱਜ ਜਦੋਂ ਤੇਰੇ ਘਰ ਨੂੰ ਦੇਖਣਾ ਤੇ ਆਪਣੇ ਅਤੀਤ ਪਿਛੋਕੜ ਨੂੰ ਝਾਤੀ ਮਾਰਨਾ, ਬੜਾ ਯਤਨ ਕੀਤਾ ਸੀ ਅੱਜ ਰੋਕ ਕੇ ਰੱਖਾਂ। ਕਹਿੰਦੇ ਨੇ ਮੈਂ ਭਰੀ ਸੰਗਤ ਵਿੱਚ ਕਹਿਣਾ ਮੇਰੇ ਸਾਈਆਂ ਦਰਦ ਦੇਖ ਦੇਖ ਸਭ ਤੋਂ ਹੱਸੈ। ਭਗਤ ਰਵਿਦਾਸ ਜੀ ਦਾ ਬਚਨ, ਮੈਨੂੰ ਗਰੀਬ ਤੇ ਯਤੀਮ ਵੇਖ ਕੇ ਕਿੰਨੇ ਨੀ ਠੋਕਰਾਂ ਮਾਰੀਆਂ, ਮੈਨੂੰ ਗਰੀਬ ਤੇ ਯਤੀਮ ਦੇਖ ਕੇ ਆਪਣੇ ਵੀ ਤੇਰੇ ਮੂੰਹ ਤੇ ਨਿੰਦ ਕੇ ਗਏ, ਮੈਂ ਉਹ ਵੀ ਅੱਖਰ ਸੁਣੇ, ਮੈਨੂੰ ਲੋਕਾਂ ਨਿਭਾਵਾ ਵੀ ਕਿਹਾ, ਲੋਕਾਂ ਨੇ ਮੈਨੂੰ ਯਤੀਮ ਵੀ ਕਿਹਾ। ਦਾਤਾ ਦਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ। ਪਰ ਅੱਜ ਦੇਖਣਾ ਅਸ਼ਟ ਦਸ਼ਾ ਸਿੱਧ ਆ, ਅੱਠ ਤੇ ਦਸ ਅਠਾਰਾਂ ਸਿੱਧੀਆਂ ਨੇ, ਕੱਲ ਤਾਂ ਲੈ ਮੇਰੇ ਹੱਥ ਤੇ ਰੱਖ ਦਿੱਤੀਆਂ ਨੀ, ਪਰ ਸਤਿਗੁਰੂ ਮੇਰੀ ਕਮਾਈ ਕੋਈ ਨੀ, ਸਭ ਕਿਰਪਾ ਤੁਮਾਰੀ, ਇਹ ਤੇਰੀ ਮਿਹਰ ਹੈ। ਦੂਜਾ ਬਚਨ ਕਿਹਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੂ ਕਰੂੰ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ। ਜੈਸੇ ਹਮ ਸਤਿਗੁਰ ਰਾਖ ਲੀਏ ਚਿਦਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਿਖਾਏ। ਮੈਂ ਭਰੇ ਦਰਬਾਰ ਵਿੱਚ ਕਹਿਣਾ, ਮਾਂ ਬਾਪ ਚਲੇ ਗਏ ਸਨ, ਰਿਸ਼ਤੇਦਾਰਾਂ ਉਂਝ ਕਰ ਦਿੱਤਾ ਕਿ ਦੁਨੀਆਂ ਦੇ ਲੋਕੋ ਗੁਰੂ ਅਮਰਦਾਸ ਤੋਂ ਬਿਨਾਂ ਮੇਰਾ ਦੁਨੀਆਂ ਤੇ ਕੋਈ ਨਹੀਂ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਿਖਾਏ। ਅਗਲਾ ਬਚਨ ਸੀ, ਜੋ ਅਮਰੀ ਜਦ ਹੋਤੀ ਮੇਰੇ ਸਤਿਗੁਰਾਂ, ਮੇਰੀ ਹਾਲਤ ਨੂੰ ਤੁਸੀਂ ਜਾਣਦੇ ਹੋ, ਬਿਦ ਦਾ ਅਰਥ ਤੇ ਹਾਲਾਤ, ਜੋ ਅਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਧਨ ਤੁਮਹਾਰ ਜਾਣੂ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਅੱਜ ਚਿੱਤ ਕਰਦਾ ਬਾਪੂ ਤੇਰੇ ਚਰਨ ਪਕੜਾਂ, ਤੇ ਕਵਾਂ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ, ਸੰਤਾ ਤੇ ਸਾਰੇ ਦੁੱਖ ਭੁਲਾ ਦਿੱਤੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨੇ। ਇੱਕ ਅਰਜ਼ ਜ਼ਰੂਰ ਮੈਂ ਆਪ ਨੂੰ ਸਾਂਝੀ ਕਰਨੀ, ਮੇਰੇ ਪੜ੍ਹੇ ਲਿਖੇ ਵੀਰੋ, ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਜੇ ਤੇ ਇੱਕ ਭਾਵਨਾ ਨਾਲ ਆਇਓ, ਇੱਥੇ ਦੋ ਦੂਨੀ ਚਾਰ ਨੀ, ਇੱਥੇ ਦੋ ਦੂਨੀ ਪੰਜ ਵੀ ਹੋ ਜਾਣਾ। ਉਹ ਗੱਲ ਸਾਰੇ ਵਿਦਵਾਨ ਜਿੰਨਿਆਂ ਨੇ ਵੀ ਲਿਖੇ ਦਾਵਾ ਮਾਨ ਕੇਵਲ ਗੁਰੂ ਰਾਮਦਾਸ ਤੇ, ਜਿਹੜੇ ਲੋਕ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਹਿਣ ਲੱਗੇ ਆ, ਅਸੀਂ ਕਈ ਵਾਰੀ ਸ਼ਬਦ ਗੁਰੂ ਵਿਅਕਤੀ ਵੀ ਵਰਤਦੇ ਹਾਂ, ਸਾਡੇ ਲੋਕ ਕੋਈ ਦੁਨੀਆਂ ਵਿੱਚ ਐਸਾ ਵਿਦਵਾਨ ਦੱਸੇ ਜਿਹੜੇ ਬਚਨ ਕਹੇ ਨੇ ਸੱਤੇ ਬਲਵੰਡ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਇਹਦਾ ਮਤਲਬ ਇਹ ਵੇ ਜਿਨ ਸਿਰਿਆ ਸਿਰਿਆ ਦਾ ਕ੍ਰਿਆ ਦਾ ਪੈਦਾ ਕੀਤਾ ਤਿੰਨੇ ਸਵਾਰਿਆ ਦਰ ਤੇ, ਤੈਨੂੰ ਤਾਂ ਯਤੀਮ ਹੋਏ ਨੂੰ ਕੋਈ ਕੱਪੜੇ ਧੋਣ ਵਾਲਾ ਵੀ ਨਹੀਂ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹੇ ਪੈਦਾ ਕੀਤਾ, ਅਸਲ ਵਿੱਚ ਉਹਨੇ ਤੇਰਾ ਜੀਵਨ ਬਣਾਇਆ। ਹੁਣ ਅੱਗੇ ਸ਼ਬਦ ਹੁੰਦਾ ਪੂਰੀ ਹੋਈ ਕਰਾਮਾਤ, ਸੱਤੇ ਬਲਵੰਡ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਨੌ ਕਰਤਾ ਕਾਦਰ ਕਰੇ, ਗੁਰੂ ਅੰਗਦ ਸਾਹਿਬ ਲਈ ਸ਼ਬਦ ਵਰਤਿਆ ਕਿ ਘਾਲ ਮਰਦੀ ਘਾਲੀ, ਗੁਰੂ ਅਮਰਦਾਸ ਲਈ ਸ਼ਬਦ ਵਰਤਿਆ ਮੇਰੇ ਗੁਰੂ ਅਮਰਦਾਸ ਚੱਖੜ ਵਾਉ ਮੈਂ ਡੋਲੀ ਪਰਬਤ ਮੇਰਾਨ ਤੂੰ ਇੰਨਾ ਅਡੋਲ ਹੈ, ਤੇ ਗੁਰੂ ਰਾਮਦਾਸ ਲਈ ਕਹਿੰਦੇ ਨੇ ਤੇਰੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਪੂਰੀ ਵਾਪਰ ਗਈ। ਹੁਣ ਕਰਾਮਾਤ ਕਿਹੜੀ ਵਾਪਰੀ, ਕਦੀ ਧਿਆਨ ਦਿਆ ਜੇ ਗੁਰੂ ਗ੍ਰੰਥ ਸਾਹਿਬ ਜੈ ਜਦੋਂ ਸਾਹਿਬ ਦੇ ਦਰਸ਼ਨ ਕੀਤੇ ਬਾਣੀ ਰਾਹੀਂ, ਉੱਨੀ ਰਾਗਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਬਾਣੀ ਉਚਾਰ ਕੇ ਗਏ, ਸਤਾਰਾਂ ਰਾਗ ਧੰਨ ਗੁਰੂ ਅਮਰਦਾਸ ਜੀ ਨੇ ਵਰਤੇ, ਗੁਰੂ ਅੰਗਦ ਸਾਹਿਬ ਦੇ ਇਕੱਲੇ ਸ਼ਲੋਕ ਨੇ। ਕਰਾਮਾਤ ਕੀ ਏ, ਅਸੀਂ ਇਹ ਤਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਲੀਮ ਲਈ ਪਾਂਧੇ ਦਾ ਮੌਲਵੀ ਦਾ ਪੰਡਿਤ ਦਾ ਸਾਰਿਆਂ ਦਾ ਜ਼ਿਕਰ ਕਰਦੇ ਨੇ ਵਿਦਵਾਨ, ਪਰ ਕਿਸੇ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਭਾਈ ਜੇਠੇ ਨੇ ਕਿਹੜੇ ਉਸਤਾਦ ਦੇ ਕੋਲੋਂ ਸੰਗੀਤ ਦੀ ਵਿਦਿਆ ਲਈ, ਕਿਹੜੇ ਉਸਤਾਦ ਦੇ ਕੋਲ ਬੈਠ ਕੇ ਗੁਰਮੁਖੀ ਅੱਖਰ ਸਿੱਖੇ, ਕਿਹੜੇ ਉਸਤਾਦ ਦੇ ਕੋਲ ਬਹਿ ਕੇ ਦੁਨਿਆਵੀ ਵਿਦਿਆ ਸਿੱਖੀ। ਗੁਰੂ ਨਾਨਕ ਸਾਹਿਬ ਨੇ ਉੱਨੀ ਰਾਗ ਉਚਾਰੇ, ਗੁਰੂ ਅੰਗਦ ਸਾਹਿਬ ਨੇ ਤ੍ਰੇਹਠ ਸ਼ਲੋਕ ਉਚਾਰੇ,
गुरु अमरदास ने सिर्फ दो राग गुरु नानक देव जी दे छड़े एक तिलंग ते तुखारी बाकी 17 राग ओ उचारे। गुरमुखो गुरु रामदास ने 19 राग गुरु नानक साहब वाले ते 11 राग अपने कोलों उचार के 30 रागां विच बाणी उचारी। ए पूरी होई करामात ने 30 राग उचारने कोई 30 राग गुरु पुत्र गुरु अर्जन देव ने वरते। कह लगे पूरी होई करामात ते 30 रागां विच जदों गुरु रामदास जी दे बचन पढ़ने हैं तां साहिब दे अमृत बचन मेरा ख्याल है साहिब दे बचना नूं राग विच जिहड़ा दर्ज कीता उह गुरु रामदास ने गाया है। पर अज वड्डे वड्डे रागी भी कई वारी इह गल कहिंदे सुणे ने कि गुरु रामदास जिहड़े तेरे गाए राग ने उह पंक्तियां साडे तो सुर ताल विच नहीं आउंदियां पई, उह पंक्तियां इन्ने इन्ने खुले लफ्ज वरते। धन गुरु रामदास जी ने 30 रागां विच बाणी उचारण कीती। इत्थे ते सत्ते बलवंड ने जिहड़े बचन कहे ने कहिंदे ने दुनिया के लोगो आओ अज सहायता मंगीए गुरु रामदास जी तो। धन धन रामदास गुर जिन सिरिया तिन्हें सवारिया, पूरी होई करामात आप सिरजनहार है धारिया। कहिंदे जदों सवेरे तेरे चरणा विच सिख आउंदे सन इको दम देख के कहिंदे सन सिखी अतै संगति पार ब्रह्म कर नमस्कारिया, तू पार ब्रह्म ने गल ही मुका दिती। अगे कहिंदे अटल अथा अतोल तू तेरा अंत ना पारा वारिया। ते गुरमुखो गुरु गोबिंद सिंह कहिंदे ने रामदास है होई सहाए ते अज सत्ते बलवंड नूं पुछिए सहायता करदे ने। ਉਹ ਕਹਿਣ ਲੱਗੇ ਸਿੱਖੀ ਅਟੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਰਾਮਦਾਸ ਹੈ ਕੋਈ ਸਹਾਇ, ਜਿਹਨੂੰ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਤੇ ਸਹਾਇਤਾ ਕੀ ਕਰਦੇ। ਕਹਿੰਦੇ ਨੇ ਜਦੋਂ ਤੂੰ ਤੇਰੇ ਦਰ ਤੇ ਦੇਖ ਕੇ ਕਹਿੰਦਾ ਨਾ ਗੁਰੂ ਰਾਮਦਾਸ ਮੈਨੂੰ ਬਚਾਲਾ ਅੰਦਰ ਤੋਂ, ਫਿਰ ਕਹਿੰਦੇ ਨੇ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਇਹ ਸਾਰੇ ਤੂੰ ਖਤਮ ਕਰ ਦੇਣਾ, ਜਿੰਨੀ ਸਹਾਇਤਾ ਕਰਨੇ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੂੰ ਪਾਰ ਉਤਾਰਿਆ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾਂ ਪਰਵਾਰਿਆ, ਧਨ ਸੋ ਤੇਰਾ ਥਾਨ ਹੈ। ਕਿਹੜਾ ਥਾਂ? ਜਿਹਨੂੰ ਦਿੱਥੇ ਸਭੇ ਥਾਂ ਨਹੀਂ ਤੁਰਜੇਗਾ, ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਕਹਿੰਦੇ ਨੇ ਦੁਨੀਆਂ ਦੇ ਲੋਕੋ ਨੇ ਯਤੀਮ ਨਹੀਂ ਨਾਨਕ ਤੂੰ ਲੈਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ ਗੁਰ ਦਿੱਠਾ ਤਾਂ ਮਨ ਸਧਾਰਿਆ। ਜਦੋਂ ਗੁਰੂ ਰਾਮਦਾਸ ਤੈਨੂੰ ਦੇਖਿਆ ਸਧਾਰਿਆ ਦਰ ਤੇ ਇਸ ਮਨ ਨੂੰ ਆਸਰਾ ਮਿਲ ਗਿਆ। ਗੁਰਮੁਖੋ ਇੱਕ ਗੱਲ ਹੋਰ, 30 ਤਾਂ ਰਾਗ ਨੇ ਸਭ ਤੋਂ ਜ਼ਿਆਦਾ 12 ਵੀ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ। ਤੀਸਰੀ ਗੱਲ, ਭੱਟਾਂ ਨੇ ਸਵਈਏ ਜਿਹੜੇ ਉਚਾਰਨ ਕੀਤੇ ਨੇ ਕੇਵਲ ਗੁਰੂ ਰਾਮਦਾਸ ਨੇ, ਬਾਕੀ ਗੁਰੂ ਸਾਹਿਬਾਨਾਂ ਦੇ ਬਾਅਦ ਪ੍ਰੇਤ ਸਾਰਿਆਂ ਦੇ ਬੰਦੇ ਨੇ। ਇਕੱਲੇ ਗੁਰੂ ਰਾਮਦਾਸ ਨੇ ਜਿਨ੍ਹਾਂ ਦੀ ਸਿਫਤ ਵਿਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ, ਕੋਈ ਇੱਕ ਦੋ ਨਹੀਂ। ਤੇ ਭੱਟਾਂ ਨੇ ਜੋ ਕੁਝ ਤੱਕਿਆ ਫਿਰ ਉਹੀ ਗੁਰੂ ਰਾਮਦਾਸ ਜੀ ਦੇ ਜੀਵਨ ਸੰਬੰਧੀ ਕਿ ਅੱਜ ਜਦੋਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਤੇ ਭੱਟ ਕੁਝ ਬਚਨ ਕਹਿ ਕੇ ਗਏ ਨੇ ਜਿਨ੍ਹਾਂ ਵੱਲ ਥੋੜੀ ਜਿਹੀ ਤਵੱਜੋ ਦਿਆ। ਭੱਟ ਨੇ ਪਹਿਲਾ ਬਚਨ ਕਿਹਾ, ਕਹਿੰਦੇ ਨੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਹਿਲੇ ਸਹਾਇਤਾ ਮੰਗ, ਕਹਿੰਦੇ ਨੇ ਜਿਸ ਗੁਰੂ ਨੂੰ ਚੇਤੇ ਕੀਤਿਆਂ ਅੱਖਾਂ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਕਿ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਸ ਗੁਰੂ ਨੂੰ ਇੱਕ ਵਾਰੀ ਚੇਤੇ ਕਰੀਏ ਤੇ ਅੰਦਰ ਨਾਮ ਦੀ ਬਰਸਾਤ ਲੱਗ ਜਾਏ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਖਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਤ ਪਾਵੈ। ਭੱਟ ਨੇ 4 ਬਚਨ ਕਹਿ ਤੇ ਪੁੱਛਣ ਵਾਲੇ ਪੁੱਛ ਲਿਆ ਕਿਹੜੇ ਗੁਰੂ ਦੀ ਗੱਲ ਪਿਆ ਕਰਨਾ। ਸਿਰਫ ਇਹ ਕਹੀ ਜਾਂਦੇ ਨੂੰ ਜੇ ਸਤਿਗੁਰ ਸਿਮਰੰਤ ਜਿਸ ਗੁਰੂ ਨੂੰ ਸਿਮਰਦੇ ਅੰਦਰ ਨਾਮ ਮਿਲ ਜਾਂਦਾ, ਤਪਸ਼ ਮਿਲ ਜਾਂਦੀ ਹੈ, ਘਰ ਖੁਸ਼ਹਾਲੀ ਆ ਜਾਂਦੀ ਹੈ, ਉਹ ਗੁਰੂ ਦਾ ਨਾਂ ਤੇ ਦੱਸ ਦੇ। ਤੇ ਭੱਟ ਬਾਲ ਜੀ ਅੱਗੋ ਕਹਿੰਦੇ ਨੇ ਕਿ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਤ ਸਿੱਧ ਨਵਨਿਧ ਪਾਵੇ, ਸੋਈ ਰਾਮਦਾਸ ਬਲ ਬਣ। ਭੱਟ ਬਲ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ, ਸੋਈ ਰਾਮਦਾਸ ਗੁਰ ਬਲ ਬਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ, ਸੋ ਸਤਿਗੁਰ ਸਿਮਰੋ ਨਰੋ, ਰਾਮਦਾਸ ਹੈ ਹੋਈ ਸਹਾਇ। ਉਸ ਗੁਰੂ ਨੂੰ ਚੇਤੇ ਕਰੋ। ਭੱਟ ਨੇ ਦੂਜਾ ਬਚਨ ਕਿਹਾ, ਕਿਸੇ ਪੁੱਛਿਆ ਵੀ ਜੇ ਦੁਨੀਆਂ ਵਿੱਚ ਬੰਦੇ ਨੇ ਵਿਚਰਨਾ ਹੋਵੇ ਫਿਰ ਕਰੇ ਕੀ? ਤੇ ਭੱਟ ਕਹਿੰਦੇ ਸਾਨੂੰ ਇੱਕ ਯਕੀਨ, ਜਾਣ ਗੁਰੂ ਕੋਈ ਬਲ ਧਨ ਹੈ ਕਿਆ ਗਾਲਬ ਦੀਜੈ, ਇਹ ਵੀ ਪਤਾ ਦਾ ਸਵਈਆ ਗੁਰੂ ਰਾਮਦਾਸ ਜੀ ਸਿਵ ਦੇ ਕਹਿੰਦੇ ਨੇ ਜੇ ਗੁਰੂ ਰਾਮਦਾਸ ਨਾਲ ਖਲੋ ਜਾਏ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਤੈਨੂੰ ਡੁਲਾ ਸਕੇ ਤੇ ਜੇ ਗੁਰੂ ਰਾਮਦਾਸ ਤੇਰੇ ਨਾਲ ਹੋਵੇ ਯਕੀਨ ਕਰੀ ਤੂੰ ਅਰਬਾਂ ਖਰਬਾਂ ਪਤੀ ਬਣ ਕੇ ਵੀ ਅੰਦਰੋਂ ਚੁੱਕਿਆ ਰਹੇਗਾ। ਕਦੀ ਪੜੋ ਦੋ ਉਦਾਹਰਣਾਂ ਦੇਣੀਆਂ ਨੇ, ਵੈਸੇ ਤੇ ਬੇਅੰਤ ਪ੍ਰਮਾਣ ਨੇ। ਅੱਜ ਵੀ ਉਸ ਦਰ ਤੋਂ ਲੋਕੀ ਝੋਲੀਆਂ ਭਰ ਕੇ ਜਾਂਦੇ ਨੇ। ਇੱਕ ਦਿਨ ਅਰਜ਼ ਕੀਤੀ ਸੀ ਭਾਈ ਵੀਰ ਸਿੰਘ ਨੇ, ਬੜਾ ਪਿਆਰਾ ਇੱਕ ਬਚਨ ਕਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਘਰ ਦਾ ਦੀਵਾ ਸਦਾ ਹੀ ਬਲਦਾ ਰਹੇ। ਜਿਹਨੂੰ ਅਸੀਂ ਸ਼ਬਦ ਜੋਤ ਵਰਤਨੇ ਹੋ ਤੇ ਦੀਵਾ ਜੋਤ ਬਲਦੀ ਪਈ ਹੈ, ਉਹ ਕੇਵਲ ਕਰਮ ਕਾਂਡ ਪੱਖੋਂ ਨਾ ਤੱਕਿਓ। ਇਹਦਾ ਮਤਲਬ ਹੈ ਕਿ ਉਸ ਘਰ ਦੇ ਵਿੱਚ ਸਦਾ ਹੀ ਸੱਚ ਰਹਿਣਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਗੱਲ ਕਰਦੇ ਹਾਂ, ਭਾਈ ਵੀਰ ਸਿੰਘ ਕਹਿੰਦੇ ਨੇ, ਕਹਿੰਦੇ ਨੇ ਜਦੋਂ ਹਰਿਮੰਦਰ ਦੀ ਗੱਲ ਕੋਈ ਕਰਦਾ, ਹੇ ਗੁਰੂ ਰਾਮਦਾਸ ਤੇਰੇ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਸੱਪ ਦੀ ਮਣੀ ਗਵਾਚ ਗਈ ਹੋਵੇ, ਤੇਰੇ ਘਰ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਮਾਈ ਦਾ ਕੱਲਾ ਕੱਲਾ ਪੁੱਤਰ ਤੇ ਕਿਸੇ ਭੀੜ ਵਿੱਚ ਗਵਾਚ ਜਾਏ ਤੇ ਉਹਨੂੰ ਕੁਛ ਮਾਈ ਦੇ ਸਿਰ ਤੇ ਕੀ ਬੀਤਦੀ। ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਂਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ ਪਰਲੋ ਮੱਚੇ ਚਪੇਰ ਤਿਉਂ ਘਬਰਾਉਂਦਾ। ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਨਹੀਂ ਨਾਮ ਰਸ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਉਂਦਾ, ਲੈ ਫਿਰੇ ਇੱਕ ਮਾਰ ਮੋਰੋ ਮੁੜ ਧਾਮਦਾ। ਕਹਿੰਦੇ ਤੇਰੇ ਦਰ ਤੇ ਟੁੱਟਿਆਂ ਨੂੰ ਵੀ ਨਾਮ ਦਾ ਰਸ ਮਿਲਦਾ। ਇੱਕ ਉਦਾਸੀ ਦੇ ਬਚਨ ਮੈਂ ਲਿਖ ਪੜ੍ਹੇ ਨੇ, ਉਹ ਕਹਿੰਦਾ ਸਾਰੀ ਦੁਨੀਆਂ ਨੂੰ ਪਤਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਦਾ ਘਰ ਸਭ ਤੋਂ ਨੀਵਾਂ। ਤੁਸੀਂ ਦੇਖੋਗੇ ਇੱਕ ਘਰ ਐਸਾ, ਬਾਕੀ ਜਿੰਨੀਆਂ ਥਾਵਾਂ ਤੇ ਜਾਂਦੇ ਹੋ ਪੌੜੀਆਂ ਚੜ੍ਹ ਕੇ ਜਾਈਦਾ, ਕੇਵਲ ਗੁਰੂ ਰਾਮਦਾਸ ਦਾ ਘਰ ਐਸਾ ਜਿੱਥੇ ਪੌੜੀਆਂ ਉਤਰ ਕੇ ਆਈਦਾ। ਇਹਦਾ ਮਤਲਬ ਹੈ ਹਰਿਮੰਦਰ ਵਿੱਚ ਥਾਂ ਲੈਣ ਵਾਲਿਆਂ ਥੱਲੇ ਉਤਰਨ ਦਾ ਯਤਨ ਕਰੀ, ਉੱਤੇ ਚੜ੍ਹਨ ਦੀ ਕੋਸ਼ਿਸ਼ ਨਾ ਕਰੀ। ਇਹ ਕਾਰਨ ਕਿ ਜਿਹੜੀ ਭਗਤੀ ਉਹ ਨਿਮਰਤਾ ਵੱਲ ਜਾਂਦੀ ਹੈ, ਪੌੜੀਆਂ ਉਤਰ ਕੇ ਥੱਲੇ ਆਉਂਦੇ ਹਾਂ ਤੇ ਸਾਰੇ ਸ਼ਹਿਰ ਨਾਲੋਂ ਨੀਵੀਂ ਥਾਂ ਸੀ ਉਸ ਵੇਲੇ। ਉਹ ਕਹਿੰਦਾ ਕਿਉਂ ਨੀਵੀਂ? ਉਹਨੇ ਬਚਨ ਕਹੇ ਨੇ ਬੜੇ ਸੋਹਣੇ, ਉਸ ਉਦਾਸੀ ਦਾ ਨਾਮ ਸੀ ਹਰਦਾਸ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ, ਤੇ ਕਹਿੰਦੇ ਨੇ ਜਿਹੜੇ ਕਰਮਕਾਂਡ ਤੁਸੀਂ ਸਵਰਗ ਲਈ ਕਰਦੇ ਪਏ। ਆਮ ਤੌਰ ਤੇ ਸਾਡੇ ਸੱਜਣ ਵੀ ਸ਼ਬਦ ਵਰਤ ਲੈਂਦੇ ਨੇ ਸਵਰਗ ਵਾਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵਰਗ ਨਰਕ ਨੂੰ ਕੋਈ ਨਹੀਂ ਦੇਣੀ ਅਹਿਮੀਅਤ ਦਿੱਤੀ। ਜਿਹੜਾ ਬਾਣੀ ਨਾਲ ਜੁੜਿਆ ਉਹਦੇ ਲਈ ਕੇਵਲ ਮਾਲਕ ਦਾ ਦਰ ਸੱਚਖੰਡ ਹੋ ਸਕਦਾ। ਕਿਤੇ ਜਪਜੀ ਸਾਹਿਬ ਦੇ ਪੰਜ ਖੰਡਾਂ ਵਿੱਚ ਸਵਰਗ ਵਾਲਾ ਟਿਕਾਣਾ ਕਿਤੇ ਆਉਂਦਾ? ਬੜੀ ਵਾਰੀ ਕਥਾ ਕੀਤੀ ਉਹਦੀ, ਮੈਨੂੰ ਤਾਂ ਹੁਣ ਨਹੀਂ ਸਮਝ ਪਈ। ਧਰਮ ਖੰਡ ਆਉਂਦਾ, ਗਿਆਨ ਖੰਡ ਆਉਂਦਾ, ਸ਼ਰਮ ਖੰਡ ਆਉਂਦਾ, ਕਰਮ ਖੰਡ ਆਉਂਦਾ, ਸੱਚਖੰਡ ਆਉਂਦਾ, ਕਿਤੇ ਸਵਰਗ ਖੰਡ ਨਹੀਂ ਸੁਣਿਆ। ਅਸਲ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜਿਆ ਉਹਦੀ ਮੰਜ਼ਲ ਇੱਕ ਹੋ ਜਾਏ। ਅਬ ਕਬੀਰ ਨੇ ਕਿਹਾ, ਕਹਿਣ ਲੱਗੇ ਵੀ ਜਦੋਂ ਪੁੱਛਿਆ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਪਏ ਬਨਾਰਸ, ਤੇ ਕਿਸੇ ਪੁੱਛਿਆ ਵੀ ਕੀ ਕਰਨਾ ਪਿਆ, ਕਹਿਣ ਲੱਗੇ ਘੋੜੇ ਜੋਏ ਨੇ। ਕਹਿੰਦੇ ਕੀ ਘੋੜੇ ਜੋ ਕੇ ਕਰਨੀ? ਕਹਿੰਦਾ ਬਕੁੰਠ ਡੁੱਬਾ ਪਿਆ, ਤੁਹਾਡੇ ਕਰਕੇ ਮੈਂ ਬਕੁੰਠ ਨੂੰ ਤਾਰਨ ਚੱਲਿਆ। ਇਹਦਾ ਮਤਲਬ, ਚੱਲ ਰਹੇ ਬਕੁੰਠ ਤੁਝੇ ਦੇ ਤਾਰੂ, ਹਜੇ ਤਾਂ ਪ੍ਰੇਮ ਕੇ ਚਾਬਕ ਮਾਰੂ। ਕਹਿੰਦਾ ਆਹ ਬਕੁੰਠ ਡੁੱਬਾ ਪਿਆ, ਲਿਆ ਮੈਂ ਤੈਨੂੰ ਵੀ ਤਾਰ ਦਿਆਂ, ਤੈਨੂੰ ਕਿਸੇ ਨੂੰ ਤਾਰੂ। ਉਹ ਕਹਿੰਦਾ ਮੈਂ ਅੱਜ ਤੱਕ ਇਸ ਭੁਲੇਖੇ ਵਿੱਚ ਸਾਂ, ਲੋਕ ਬੈਕੁੰਠ ਬੈਕੁੰਠ ਕੂਕਦੇ ਨੇ। ਕਹਿੰਦਾ ਸਾਰੀ ਜ਼ਿੰਦਗੀ ਲੰਘ ਗਈ, ਜਲ ਧਾਰੇ ਕਰਦਿਆਂ, ਦਾਨ ਪੁੰਨ ਕਰਦਿਆਂ ਨੰਗੇ ਪੈਰ ਚਮੜੀ ਝੁਸ ਗਈ। ਕਹਿੰਦਾ ਅੱਜ ਜਦੋਂ ਮੈਂ ਕੀਰਤਨ ਸੁਣਿਆ ਤੇ ਮਨ ਵਿੱਚ ਆਇਆ ਵੀ ਧੰਨ ਗੁਰੂ ਰਾਮਦਾਸ ਦਾ ਦਰ ਕਿਉਂ ਨਹੀਂ ਮੈਂ? ਪੌੜੀਆਂ ਉਤਰ ਕੇ ਕਿਉਂ ਉੱਥੇ ਆਈਦਾ? ਮੰਦਰ ਵਿੱਚ ਆਈਦਾ ਪੌੜੀਆਂ ਚੜ੍ਹ ਕੇ, ਤੇ ਹਰਿਮੰਦਰ ਵਿੱਚ ਆਈਦਾ ਪੌੜੀਆਂ ਉਤਰ ਕੇ ਕਿਉਂ? ਤੇ ਉਹ ਕਹਿੰਦਾ ਬਾਅਦ ਵਿੱਚ ਕੀਰਤਨ ਸੁਣਦਿਆਂ ਮਨ ਵਿੱਚ ਆਇਆ, ਮਨਾ ਇੱਕ ਸਵਰਗ ਤੇ ਇੱਕ ਹਰਿਮੰਦਰ, ਰੱਬ ਨੇ ਦੋਨਾਂ ਛਾਬਿਆਂ ਵਿੱਚ, ਤਕੜੀ ਦੇ ਛਾਬਿਆਂ ਵਿੱਚ ਪਾਇਆ, ਇੱਕ ਪਾਸੇ ਹਰਿਮੰਦਰ ਇੱਕ ਪਾਸੇ ਸਵਰਗ, ਤੇ ਅਸੀਂ ਜਾਣਦੇ ਹਾਂ ਨਿਵੇਂ ਸੋ ਗੌਰਾ ਹੋਏ। ਜਿਹੜਾ ਭਾਰੀ ਹੁੰਦਾ ਉਹ ਝੁਕ ਜਾਂਦਾ, ਜਿਹੜਾ ਹੌਲਾ ਛਾਬਾ ਹੁੰਦਾ ਉੱਚੇ ਉੱਠ ਜਾਂਦਾ। ਕਹਿੰਦਾ ਜਿਹੜੇ ਸਵਰਗ ਨੂੰ ਮੈਂ ਲੱਭਦਾ ਸਾਂ, ਪਤਾ ਨੀ ਕਿਹੜੇ ਸਮਾਨ ਵੀ ਚਲਾ ਗਿਆ, ਮੈਨੂੰ ਤਾਂ ਉਹ ਥਾਂ ਮਿਲ ਗਈ ਜਿੱਥੇ ਰਹਿਣ ਦਾ। ਉਹਨੇ ਇੱਕ ਦੋਹਰਾ ਕਿਹਾ ਸੀ, ਕਹਿਣ ਲੱਗਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਗੁੱਤੋ ਸੋ ਗਿਰ ਭਰਿਓ, ਹੌਰੋ ਚੜ੍ਹਿਓ ਆਕਾਸ। ਇੱਕ ਮਹਾਂਪੁਰਸ਼ ਹੋਏ ਨੇ ਗਵਾਲੀਅਰ ਵੱਲ, ਭਾਈ ਵੀਰ ਸਿੰਘ ਨੇ ਸ਼ਬਦ ਕਹੇ ਨੇ। ਕਹਿੰਦੇ ਉਹਨਾਂ ਦੇ ਗੁਰਮੁਖ ਪਿਆਰੇ ਪ੍ਰੇਰੇ ਹੋਏ ਆਏ ਹਿੰਦੂ ਪਰਿਵਾਰ, ਕਹਿੰਦੇ ਉਹ ਸਾਨੂੰ ਮਿਲੇ। ਜਦੋਂ ਕੀਰਤਨ ਸੁਣ ਕੇ ਗੁਰੂ ਰਾਮਦਾਸ ਜੀ ਦੇ ਘਰੋਂ ਬਾਹਰ ਨਿਕਲੇ ਨਾ, ਤੇ ਉਸ ਵੇਲੇ ਕਹਿੰਦੇ ਸੀ ਉਹਨਾਂ ਤੋਂ ਪੁੱਛਿਆ, ਤੁਸੀਂ ਕੀ ਮਹਿਸੂਸ ਕੀਤਾ?
ਕਹਿੰਦੇ ਉਹਨਾਂ ਨੇ ਸਿਰਫ ਇੱਕ ਪੰਕਤੀ ਵਿੱਚ ਗੱਲ ਮੁਕਾ ਦਿੱਤੀ। ਕਹਿੰਦਾ ਇਸ ਦੁਨੀਆਂ ਵਿੱਚ ਅੱਜ ਤੱਕ ਪੀਰ ਪੈਗੰਬਰ ਆਏ, ਦੇਵੀ ਦੇਵਤੇ ਆਏ, ਆ ਕੇ ਆਪਣੀ ਉਮਤ ਨੂੰ ਕੁਝ ਦੱਸ ਕੇ ਚਲੇ ਗਏ। ਕਹਿੰਦਾ ਬਾਬਾ ਨਾਨਕ ਆਇਆ ਤੇ ਪਰਤ ਕੇ ਗਿਆ ਹੀ। ਉਹ ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ? ਕਹਿੰਦਾ ਗੁਰੂ ਰਾਮਦਾਸ ਦੇ ਕੀਰਤਨ ਸੁਣਿਆ ਪਤਾ ਲੱਗ ਗਿਆ। ਉਹ ਤਾਂ ਬਾਬਾ ਬਾਣੀ ਤੇ ਕੀਰਤਨ ਦਾ ਰੂਪ ਧਾਰ ਕੇ ਇਸ ਧਰਤੀ ਤੇ ਰਹਿ ਗਏ। ਕੋਈ ਅੰਦਰ ਦਾ ਦਰਵਾਜ਼ਾ ਖੋਲ ਕੇ ਆਏ ਤੇ ਅੰਦਰ ਰਹਿਮ ਟਿਕਾ ਦਿੰਦੇ। ਪਦ ਕਹਿੰਦੇ ਨੇ ਜਮ ਗੁਰੂ ਹੋਏ ਵੱਲ ਧਨੈ ਕਿਆ ਗਾਲਬ ਦੀਜੈ, ਜਮ ਗੁਰੂ ਹੋਏ ਵੱਲ ਲੱਖ ਬਾਏ ਕਿਆ ਕੀਜੈ, ਜਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਰ ਅਨੰਦ ਅਰਥ ਹੁੰਦਾ ਮੂੰਹ। ਕਹਿੰਦੇ ਨੇ ਜੇ ਗੁਰੂ ਰਾਮਦਾਸ ਅਨਪੜ੍ਹ ਬੰਦਾ ਤੇਰੇ ਦਰ ਤੇ ਡਰ ਕੇ ਕਹਿ ਮੈਨੂੰ ਸੂਝ ਦੇ, ਕਹਿੰਦੇ ਦੁਨੀਆਂ ਦੇ ਗਿਆਨ ਤੇ ਧਿਆਨ ਉਸੇ ਵਕਤ ਜ਼ਬਾਨ ਤੇ ਆ ਜਾਂਦੇ ਨੇ ਜਦੋਂ ਤੁਸੀਂ ਅਸੀਸ ਦੇ ਦਿਓ। ਜਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ, ਜੋ ਗੁਰੂ ਗੁਰੂ ਐਨਸ ਜਪੈ, ਦਾਸ ਭੱਟ ਬਿੰਤ ਕਰੈ, ਜੋ ਗੁਰ ਨਾਮ ਰਿਧਮੈ ਕਰੈ, ਰਾਮਦਾਸ ਹੈ ਹੋਈ ਸਹਾਏ। ਜਿਹੜਾ ਗੁਰੂ ਰਾਮਦਾਸ ਨੂੰ ਹਿਰਦੇ ਦੀ ਥਾਂ ਦਿੰਦਾ ਹੈ, ਸੋ ਜਨਮ ਮਰਨ ਦੂਰ ਖੇਰੈ, ਉਹ ਜਨਮ ਤੇ ਮਰਨ ਤੋਂ ਬਚ ਜਾਂਦਾ ਹੈ। ਤੀਜਾ ਸੁਰੱਈਆ ਭੱਟਾਂ ਦਾ ਅਸੀਂ ਆਮ ਤੌਰ ਤੇ ਪੜ੍ਹਦੇ ਹਾਂ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਰਾਮਦਾਸ ਹੈ ਹੋਈ ਸਹਾਏ। ਇਹ ਗੁਰੂ ਰਾਮਦਾਸ ਜੀ ਦੀ ਸ਼ਿਫਤ ਵਿੱਚ ਬਚਨ ਨੇ। ਕਹਿੰਦੇ ਨੇ ਗੁਰੂ ਰਾਮਦਾਸ ਕੱਚ ਤੋਂ ਸੋਨਾ ਕਰਦੇ ਨੇ ਤੇ ਕੀਤੇ, ਕਦੀ ਤੱਕੋ ਛਾਬੜੀ ਲਾ ਕੇ ਸੱਜਣ ਬੈਠਾ, ਜਿੱਦਣ ਹਰਿਮੰਦਰ ਦੀ ਸੇਵਾ ਹੁੰਦੀ ਪਈ ਸੀ ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਘਰੋਂ ਆਇਆ ਸੀ ਵਿਚਾਰਾ ਕਿ ਉੱਥੇ ਸੰਗਤ ਇਕੱਠੀ ਹੈ, ਛਾਬੜੀ ਲਾ ਨਾ ਮੇਰੀ ਰੋਟੀ ਚੱਲੇਗੀ, ਤੇ ਛਾਬੜੀ ਲਾਈ, ਸਵੇਰੇ 1 ਰੁਪਈਆ ਇਕੱਠਾ ਹੋਇਆ, ਸਾਰੇ ਦਿਨ ਵਿੱਚ ਵਟਕ ਹੋਈ ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਕਹਿਣ ਲੱਗੇ ਕਿੰਨੇ ਰੁਪਈਏ ਕਮਾਏ ਨੇ? ਤੇ ਉਹ ਛਾਬੜੀ ਲਾਉਣ ਵਾਲਾ ਪੁੱਛਦਾ ਇਹ ਕੌਣ ਨੇ? ਸਿੱਖਾਂ ਨੇ ਨਾਲਦਿਆਂ ਨੇ ਕਿਹਾ ਗੁਰੂ ਰਾਮਦਾਸ ਨੇ। ਛਾਬੜੀ ਛੱਡ ਕੇ ਦੌੜ ਕੇ ਚਰਨਾਂ ਤੇ ਦੇਖ ਕੇ ਕਹਿੰਦਾ 1 ਰੁਪਈਆ। ਗੁਰੂ ਰਾਮਦਾਸ ਕਹਿੰਦੇ ਨੇ ਲਿਆ, ਗੁਰੂ ਕੀ ਸੇਵਾ ਵਿੱਚ ਮਜ਼ਦੂਰਾਂ ਨੂੰ ਦਿਆਂਗੇ। ਸਾਰੀ ਰਾਤ ਅੰਦਰ ਮਨ ਪੁਰਨਿਆਂ ਦਾ ਜੋਤ ਹੁੰਦਾ ਰਿਹਾ ਵੀ ਤੂੰ ਤੇ ਆਇਆ ਸਾ ਕਮਾਈ ਕਰਨੀ, ਤੇ ਪਹਿਲੇ ਦਿਨ ਰੁਪਈਆ ਖੋਲਿਆ, ਦੂਜੇ ਦਿਨ ਫਿਰ ਛਾਬੜੀ ਲਾਈ ਤੇ ਗੁਰੂ ਰਾਮਦਾਸ ਫਿਰ ਆ ਗਿਆ, ਕਿੰਨੇ ਕਮਾਏ ਬਈ? ਕਹਿੰਦਾ 1.5। ਸਾਹਿਬ ਨੇ ਕਿਹਾ ਲਿਆ ਫਿਰ ਸੰਗਤ ਦੀ ਲੋੜ ਹੈ, ਆਪਾਂ ਲਾਨੇ। ਪੰਜਵੇਂ ਦਿਨ ਪਤਾ ਨੀ ਕਿਹੋ ਜੀ ਸਮਰਪਿਤ ਦੀ ਬਿਰਤੀ ਪੈਦਾ ਹੋਈ, ਆਪ ਹੀ ਵਰਤਨ ਉੱਠ ਕੇ ਕਹਿੰਦਾ ਦਾਦਾ ਸਾਰਾ ਸਮਾਨ ਵੇਖ ਗਿਆ, ਅੱਜ 5.5 ਰੁਪਈਏ ਕਮਾਏ। ਗੁਰੂ ਰਾਮਦਾਸ ਕਹਿੰਦੇ ਨੇ ਪਕੜ ਕੇ ਹੱਥ ਵਿੱਚ, ਕਹਿੰਦੇ ਨੇ ਤੇਰਾ ਨਾਮ ਕੀ? ਉਹ ਪੁੱਛਿਆ ਨੀ ਤੂੰ ਕਿੱਥੋਂ ਆਇਆ? ਕਹਿੰਦਾ ਦਾਤਾ ਜੇਲਮ ਦੇ ਇਲਾਕੇ ਚੋਂ ਆਇਆ, ਨਾਮ ਮੇਰਾ ਸੁਮੈ, ਉੱਥੇ ਰੁਜ਼ਗਾਰ ਕੋਈ ਨੀ ਸੀ, ਤੇਰੇ ਦਰ ਤੇ ਲੋਕ ਬੜੇ ਘੱਟੇ ਸਨ, ਸੋਚਿਆ ਸੀ ਰੋਟੀ ਕਮਾ ਲਾਂਗਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਫਿਰ 5 ਕੋਲ ਰੱਖ, ਕਹਿੰਦਾ ਨਹੀਂ ਹੁਣ ਤਾਂ ਚਿੱਤ ਕਰਦਾ ਤਨ ਵੀ ਤੇਰੇ ਦਰ ਦਾ ਗੁਲਾਮ ਬਣਾ ਦੇ। ਸਾਹਿਬ ਨੇ 5 ਰੁਪਈਏ ਪਾ ਕੇ ਜੇਬ ਵਿੱਚ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਕਹਿੰਦੇ ਨੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਤੇਰੇ ਘਰ ਵਿੱਚ ਸ਼ਾਹੀ ਕੁਣਾ ਰਹੇਗਾ, ਕਦੀ ਕਮੀ ਨਹੀਂ ਆਏਗੀ, ਜਾ ਕੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ। ਹੁਣ ਤੱਕ ਇੱਕ ਖੇਡ ਹੋਇਆ, ਸੋਮੇ ਤੋਂ ਸੋਮਾ ਸ਼ਾਹ ਬਣ ਗਿਆ, ਇਹ ਅਤ ਕਥਨੀ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਇਹਦੇ ਪੁੱਤਰ ਨੇ ਪ੍ਰਚਾਰ ਕੀਤਾ, ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਦੇ ਪੜਪੋਤਰਾ ਮਸੰਦ ਬਣਿਆ, ਤੇ ਕੇਵਲ ਇੱਕ ਮਸੰਦ ਇਹ ਸੀ ਤੇ ਦੂਜਾ ਭਾਈ ਪੇਰੂ। ਇਹਦੇ ਸ਼ਾਹ ਦੀ ਕਮਾਈ ਦੇਖ ਕੇ ਜਦੋਂ ਆਖਿਆ ਨਾ ਵੀ ਇਹ ਵੀ ਮਸੰਦ ਨੇ, ਤੇ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਸ਼ਬਦ ਵਰਤਿਆ ਸੀ ਫਰਜੰਦੇ ਬਖਸ਼ੰਦ, ਇਹ ਸਾਡਾ ਪੁੱਤਰ ਇਹ ਕੱਲਾ ਮਸੰਦ ਨਹੀਂ, ਫਰਜੰਦ ਬਖਸ਼ੰਦ ਸ਼ਬਦ ਵਰਤਿਆ ਸੀ ਕਿ ਸਾਡਾ ਪੁੱਤਰ ਬਖਸ਼ੰਦ ਹੈ। ਉਸ ਗੁਰੂ ਰਾਮਦਾਸ ਨੇ ਇੱਕ ਵਾਰੀ ਬੀਜ ਪਾਇਆ, ਅੱਜ ਦੀ ਕਰਾਂ ਉਹ ਸ਼ਾਹ ਨੇ। ਕਦੇ ਤੱਕੇ ਉਹ ਹੰਡਾਲ ਜੀ ਲੰਗਰ ਦੀ ਸੇਵਾ ਹੀ ਕਰਦੇ ਪਏ ਨੇ, ਬਾਅਦ ਵਿੱਚ ਹੰਡਾਲੀਏ ਚਲੇਗਾ, ਦੂਜੇ ਪਾਸੇ ਗੱਲ ਵੱਖਰੀ ਹੈ। ਲੰਗਰ ਵਿੱਚ ਆਟਾ ਗੁੰਨਦਿਆਂ ਗੁਰੂ ਰਾਮਦਾਸ ਆਏ ਨੇ, ਸਾਰਿਆਂ ਨੇ ਮੱਥਾ ਟੇਕਿਆ ਤੇ ਆਟੇ ਨਾਲ ਹੱਥ ਭਰੇ, ਪਿੱਛੇ ਦੋਨੋਂ ਹੱਥ ਕਰ ਲਏ। ਬਜ਼ੁਰਗ ਸੀ, ਮੱਥਾ ਟੇਕ ਲਿਆ ਪਰ ਉੱਠਿਆ ਨਾ ਜਾ, ਕਿਉਂਕਿ ਹੱਥ ਲਾਉਣ ਤੋਂ ਬਿਨਾਂ ਉੱਠਿਆ ਨਹੀਂ ਜਾਣਾ। ਹੱਥ ਪਿੱਛੇ ਨੇ ਕਿ ਆਟੇ ਵਾਲੇ ਹੱਥ ਮਿੱਟੀ ਨੂੰ ਲੱਗ ਕੇ ਆਟੇ ਲੰਗਰ ਦੀ ਵਿੱਚ ਦੀਏ, ਤੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗਾ ਉੱਠਿਆ ਨਾ ਜਾਏ। ਤੇ ਸਾਹਿਬ ਨੇ ਕਿਹਾ ਵੀ ਹੰਡਾਲ ਜੀ ਉੱਠੋ। ਕਹਿੰਦਾ ਬਸ ਦਾਤਾ ਡਿੱਗਣ ਦੀ ਜਾਚ ਆਈ, ਹੁਣ ਉੱਠਣ ਦੀ ਨਹੀਂ। ਸਾਹਿਬ ਨੇ ਦੋਨਾਂ ਹੱਥਾਂ ਨਾਲ ਸੀਤ ਪਕੜਿਆ ਤੇ ਕਿੰਨੇ ਆਪਣੇ ਮੋਢੇ ਤੇ ਰੱਖਿਆ, ਪਰਨਾ ਦੇ ਕੇ ਕਿਹਾ, ਕਿੰਨੇ ਸਾਂਭ ਕੇ ਰੱਖੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਆਦਮ ਨਿਗਮ ਦੀ ਸੋਝੀ ਹੋ ਗਈ ਤੇ ਜਾ ਕਿਆ ਨਗਰ ਵਸਾ ਕੇ ਬਾਬੇ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਉਹੀ ਗੱਲ ਭੱਟ ਜੀ ਕਹਿੰਦੇ ਨੇ ਅੱਜ ਕਿ ਗੁਰੂ ਰਾਮਦਾਸ
ਕੱਚ ਨੂੰ ਸੋਨਾ ਬਣਾਉਂਦੇ ਨੇ, ਜ਼ਹਿਰ ਨੂੰ ਅੰਮ੍ਰਿਤ ਬਣਾਉਂਦੇ ਨੇ, ਪੱਥਰ ਨੂੰ ਮੋਤੀ ਬਣਾਉਂਦੇ ਨੇ, ਲੋਹੇ ਨੂੰ ਲਾਲ ਬਣਾਉਂਦੇ ਨੇ, ਅਨਿੰਡ ਨੂੰ ਚੰਦਨ ਬਣਾਉਂਦੇ ਨੇ, ਤੇ ਕਹਿੰਦੇ ਜਿਹੜੇ ਪਸ਼ੂ ਤੇ ਪ੍ਰੇਤ ਨੇ ਗੁਰੂ ਰਾਮਦਾਸ ਉਹਨਾਂ ਨੂੰ ਸੰਤ ਬਣਾ ਦੇ। ਸਾਹਿਬ ਨੇ ਬਚਨ ਕਹਿ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਦਿੱਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹ ਹੋਇਓ ਲਾਲ ਨਗਰ ਸਤਿਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਲ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭੈ ਰਾਮ ਦਾਸ ਹੈ ਕੋਈ ਸਹਾਏ। ਉਹ ਪਸ਼ੂਆਂ ਤੋਂ ਪ੍ਰੇਤਾਂ ਤੋਂ ਮਹਾਂਪੁਰਸ਼ ਬਣ ਗਏ। ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਿਓ, ਤੀ ਰਾਤ ਜਿੱਥੇ ਵੀ ਗੁਰੂ ਰਾਮਦਾਸ ਜੀ ਦੀ ਬਾਣੀ ਆਵੇਗੀ, ਅੱਜ ਵੀ ਗੁਰਮੁਖ ਆਏ ਸਨ, ਬਖਰੇਵਾਂ ਨਹੀਂ। ਇਸ ਪੌੜੀ ਦੇ ਅਰਥ ਕਰ ਜਾਏ ਨਾ ਸਮਝੀਏ ਬਖਰੇਵੇਂ ਨਹੀਂ, ਗੁਰੂ ਇੱਕ ਜੋਤ ਨੇ। ਇੱਕ ਜੋਤ ਹੋਣ ਦੇ ਬਾਵਜੂਦ ਵੀ ਤੁਸੀਂ ਬੰਗਲਾ ਸਾਹਿਬ ਜਾਓ ਮੱਥਾ ਟੇਕਦੇ, ਬਦੋ ਬਦੀ ਮੂੰਹ ਵਿੱਚੋਂ ਨਿਕਲ ਜਾਂਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸ਼ੀਸ਼ਗੰਜ ਮੱਥਾ ਟੇਕਦਿਆਂ ਧੱਕੇ ਨਾਲ ਮੂੰਹ ਵਿੱਚੋਂ ਨਿਕਲ ਜਾਂਦਾ ਦੀਨ ਦੁਨੀ ਦੇ ਬਾਲੀ ਗੁਰੂ ਤੇਗ ਬਹਾਦਰ ਜੀ, ਹਰਿਮੰਦਰ ਸਾਹਿਬ ਮੱਥਾ ਟੇਕੋ ਤੇ ਜਾਂਦਿਆਂ ਸਾਰੀ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਭੱਗਾਂ ਨੇ। ਅਖੀਰ ਤੇ ਜਿਹੜੇ ਬਚਨ ਕਹੇ ਨੇ ਤਵੱਜੋ ਦਿਆ ਜੇ, ਉਹ ਕਹਿੰਦੇ ਨੇ ਆਓ ਅਸੀਂ ਇਕੱਠੇ ਹੋਵੋ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੋ ਬੇਨਤੀ। ਤੇ ਧੰਨ ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਨਹੀਂ ਸਨ ਸੁੱਕੇ, ਇਹ ਸਿੱਖ ਵਿਦਵਾਨ ਮੰਨਦੇ ਨੇ। ਤੇ ਜਦੋਂ ਪੁੱਛਣਾ ਵੀ ਇਹਨਾਂ ਅੱਖਾਂ ਵਿੱਚੋਂ ਪਾਣੀ, ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ ਪਾਣੀ ਨਹੀਂ, ਕੀ ਸੀ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਪਸਵਤੀ ਲਾਇਆ ਕੰਚਨ ਸੁਬਿਨਾ, ਗੁਰਮੁਖ ਰੰਗ ਚਲੋਲਿਆ ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ। ਇੱਥੇ ਦੋ ਗੱਲਾਂ ਨੇ, ਕਹਿੰਦੇ ਨੇ ਕੱਲਾ ਰੰਗ ਨਹੀਂ ਲੱਗਾ, ਕਹਿੰਦੇ ਨੇ ਅੰਦਰ ਇੰਨੀ ਕੁ ਮੁਸ਼ਕ ਖੁਸ਼ਬੋ ਮਾਲਕ ਨੇ ਘੋਲ ਦਿੱਤੀ ਏ, ਕੀ ਤਰ੍ਹਾਂ ਜਦੋਂ ਗੁਰੂ ਬੋਲਣਾ ਤੇ ਅੱਖਾਂ ਆਪਣੇ ਆਪ ਭਰੀਆਂ ਜਾਂਦੀਆਂ। ਮਹਾਰਾਜ ਗੁਰੂ ਰਾਮਦਾਸ ਜੀ ਕਿਉਂ, ਕਹਿੰਦੇ ਨੇ ਇੱਕ ਤੀਰ ਮਾਰ ਗਿਆ ਜਦੋਂ ਚੀਜ਼ ਸੁੱਕਦੀ ਉਦੋਂ ਪਾਣੀ ਆ ਜਾਂਦਾ, ਮਹਾਰਾਜ ਉਹ ਤੀਰ ਕਿਹੜਾ? ਦੂਜਾ ਸ਼ਬਦ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਅਣਿਆਲੇ ਦਾ ਅਰਥ ਹੀ ਇਹ ਵੇ ਕਿ ਜਿਹੜਾ ਇੱਕ ਵਾਰੀ ਖੁੱਭ ਗਿਆ ਹੁਣ ਅਣਿਆ ਵਾਲਾ ਤੀਰ ਨਿਕਲਦਾ ਹੀ ਨਹੀਂ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ, ਤੇ ਜਿਹਦੀਆਂ ਕਿਤੇ ਅੱਖਾਂ ਵਿੱਚ ਉਸ ਤੀਰ ਕਰਕੇ ਨੀਰ ਆ ਜਾਏ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੀਹ ਰਾਗਾਂ ਵਿੱਚ ਉਹਨਾਂ ਦੇ ਦਰਸ਼ਨ ਕਰੀਏ। ਤੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਦਾਤਾ ਕਿਹੜੇ ਸਿੱਖ ਦੀ ਸਹਾਇਤਾ ਕਰਦੇ ਹੋ, ਤੁਹਾਡੀ ਕੋਈ ਮਰਿਆਦਾ, ਤੁਹਾਡਾ ਕੋਈ ਰਹਿਮਤ ਭਰਿਆ ਬਚਨ ਹੋਵੇ, ਕਿਹੜੇ ਸਿੱਖ ਦੀ ਮਦਦ ਕਰਦੇ ਹੋ? ਬਸ ਗੁਰੂ ਰਾਮਦਾਸ ਜੀ ਦਾ ਇੱਕ ਗੱਲ ਚੇਤੇ ਰੱਖਿਆ ਜੀ, ਕਹਿੰਦੇ ਨੇ ਸਿੱਖਾਂ ਮਦਦ ਦੀ ਗੱਲ ਛੱਡੀ, ਤੂੰ ਉਸ ਬਚਨ ਨੂੰ ਕਮਾਲੀ ਤੇ ਮੈਂ ਤੈਨੂੰ ਝੂਠ ਨਹੀਂ ਕਹਿੰਦਾ, ਰਾਜਨੀਤਿਕ ਬੰਦਾ ਝੂਠ ਬੋਲ ਸਕਦਾ। ਇਹ ਕਾਰਨ ਕਦੇ ਤੁਸੀਂ ਦੇਖਿਆ ਕਿ ਰਾਜਨੀਤਿਕ ਬੰਦਾ ਧਰਮ ਦਾ ਢੰਡੋਰਾ ਪਿੱਟਦਾ ਪਰ ਮਰਦਾ ਨਹੀਂ, ਧਰਮ ਦਾ ਬੰਦਾ ਕਮਾਉਣ ਵਾਲਾ ਰੌਲਾ ਨਹੀਂ ਪਾਉਂਦਾ, ਬਸ ਉਹ ਬਾਜੀ ਸਿਰ ਧਰਦੀ ਲੈਂਦਾ। ਅੱਜ ਤੋਂ ਪਹਿਲਾਂ ਜੋ ਕੋਈ 84 ਵਿੱਚ ਹੋਇਆ, ਪ੍ਰੋਫੈਸਰ ਭਾਈ ਯੋਧ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੇਡ ਪਾਈ ਸੀ ਲੋਕਾਂ ਦੀ, ਕਹਿੰਦੇ ਜਿਹੜੇ ਖਿਡਾਰੀ ਪਹਿਲੇ ਦਿਨ ਗੇਂਦ ਸੱਟਣ ਵਾਲੇ ਸਨ ਉਹ ਤੇ ਨਿਕਲ ਗਏ ਮੈਦਾਨ ਵਿੱਚੋਂ ਬਾਹਰ, ਤੇ ਜਿਹੜੇ ਵੇਖਣ ਆਏ ਸਨ ਉਹਨਾਂ ਨੂੰ ਜੋਸ਼ ਆ ਗਿਆ, ਉਹ ਖੇਡਦੇ ਖੇਡਦੇ ਸ਼ਹੀਦ ਹੋ ਗਏ। ਆ ਖਿਡਾਰੀ ਅੱਜ ਵੀ ਤੁਰੇ ਫਿਰਦੇ ਨੇ, ਉਹ ਕੋਈ ਉਹਨਾਂ ਵਿੱਚੋਂ ਗਿਆ? ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਧਰਮ ਨੂੰ ਕਮਾਉਣ ਵਾਲਿਆ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਝੂਠ ਨਹੀਂ ਕਹਿੰਦਾ, ਤੈਨੂੰ ਇੱਕੋ ਜ਼ਬਾਨ ਨਾਲ ਬੋਲ ਕੇ ਕਹਿੰਦਾ ਤੂੰ ਜ਼ਿੰਦਗੀ ਵਿੱਚ ਕਮਾਲੀ, ਮੈਂ ਤੇਰੀ ਮਦਦ ਤਾਂ ਕੀ ਹੈ ਤੇ ਬੜੀ ਚੰਗੀ ਗੱਲ ਹੈ, ਮਦਦ ਤੇ ਤੇਰੇ ਨਾਲ ਇੱਥੋਂ ਤੱਕ ਮੈਂ ਤੇਰੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਣਾ, ਮੇਰੀ ਗੱਲ ਮੰਨ ਲਈ। ਜੇ ਸਹਾਇਤਾ ਲੈਣੀ ਹੈ ਗੁਰੂ ਰਾਮਦਾਸ ਦੀ ਤੇ ਇਹ ਸ਼ਲੋਕ ਨੂੰ ਰੋਜ਼ ਆਪਣੇ ਨਿਤਨੇ ਵਿੱਚ ਐਡ ਕਰ ਲਈਏ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਏ। ਇਹ ਗੁਰੂ ਰਾਮਦਾਸ ਜੀ ਦਾ ਸਿੱਖ ਦੀ ਮਰਿਆਦਾ ਹੈ। ਜੇ ਸਹਾਇਤਾ ਲੈਣੀ ਹੈ ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਕਰੇ ਕੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਮਿਤ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਸ਼ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ, मन भावे जिसनू दयाल होवे मेरा स्वामी इस गुरसिख गुरु उपदेश सुनावे इना तू कुमारी ते सहायता तां तेरी करांगे। कहिंदे ने जन नानक धूड़ मंगे तिस गुरसिख की जो आप जपे अगरा नाम जपावे। सिख लै जप इस पौड़ी नू लै कमा इस सलोक नू कमा फिर एक अरदास करी दे सहायता मंगना। बस कई गुरु रामदास हम अवगुण भरे एक गुण ना रामदास है कोई सहाय हम अवगुण भरे एक गुण नाही अमृत छाग बिखे बिखाई माया मोह भरम पै भूले सुख दारा सु प्रीत लगाई एक उत्तम पंथ सुनियो गुरसंगत तै मिलंत जम त्रास मिटाई कर कृपा एक अरदास पाठ कीरत की गुरु रामदास राखो शरणाई। ए गल गुरु गोबिंद सिंह कहिंदे ने जे सहायता चाहने ते फिर कह प्रथम भगौती सिमर कह गुरु नानक लई ध्याए फिर अंगद गुर ते अमरदास रामदास है होई सहाय। तन गुरु रामदास सच्चा पातशाह कृपा करे करे किणका मात्र सिखी दा साडे जीवन विच भी सानू बख्श दे। साध संगत बेअंत भुलां होईआं ने कृपा करके बख्श दिया जे। कल अर्जुन हर गोबिंद नूं सिमरो श्री हर राय गुरु अर्जन देव जी किवें रहमत करदे ने इहदी विचार करांगे। वाहिगुरु जी का खालसा वाहिगुरु।